पोर पर थोर पुर करे परस पर बात गयो गुरु हिंदवान को अजमत जुत बकेयात।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत बड़भागी हर संगत पावे भागहीन परम चोटा खावे। वड्या भागा वाले हो नौवे पातशाह धन धन श्री गुरु तेग बहादुर साहब जी महाराज जी दे परम पवित्र धाम गुरुद्वारा श्री दुख निवारण साहब दे पावन विच जुगो जुग अटल गुर शब्द अवतार आदि गुरु धन धन श्री गुरु ग्रंथ साहब सच्चे पातशाह जी महाराज जी की पवित्र हजूरी च संध्या समय दे पिछले पैरां दे सजे दीवाना च नेता प्रति हाजरियां भर के एकत्र होके गुर इतिहास की चल रही लड़ीवार कथा बहुत ही प्यार अदब सत्कार ते श्रद्धा नाल सरवण कर रहे। गरीब नवाज नौवे पातशाह धन गुरु तेग बहादुर साहब जी महाराज जी नूं उस समय दे बादशाह नुरंगे ने कारागृह विच सतगुरां नूं नजरबंद कीता होया। कई दिनां तों सतगुरां नूं भुखियां रखिया प्यासियां रखिया ते औरंगजेब दे जिहड़े सलाहकार मौलवी काजी ने इन्हां ने सलाह कीती है कि गुरु जी का धर्म भ्रष्ट करिए। औरंगजेब नूं आके कहण लगे बादशाह तू अपने रसोई खाने विच अपनी मर्यादा नाल कुठा भोजन तैयार करवा ओ असीं लै के गुरु जी कोल जावांगे। कई दिनां दे भुखे ने जदों भोजन खाणगे ते आपे उन्हां दा धर्म बदल जाएगा ओह साडे बिना बनाया मुसलमान बन जाणगे। औरंगजेब ने गल मन लई कुठा मास इन्हां ने तैयार करा के इक देगचे विच पाया। औरंगे ने अपने दो अहलकार अफसर भेजे नाल काजी मौलवी भी गए उस जगह ते उस कारागृह विच जिथे नौवे पातशाह महाराज जी नूं बिठाया होया। देगचा लिया के जदों सतगुरां दे कोल रखिया कहण लगे जी असीं तुहाडे लई भोजन लिया आए हां छको बादशाह दा कहना मन लो इहदे विच तुहानूं सुख प्राप्त होवेगा ऐशो परस्ती वाला जीवन मिलेगा सुख सहूलतां मिलणगियां इथों तक बादशाह तुहानू अपना दमाद बनाण नू भी तैयार है इहदे तों वड्डा रुतबा ते वड्याई होर भला केड़ी हो सकदी है। सतगुरु जी ने आख्या ये लियाए की ओ कहिंदे जी वेख लो। महाराज जी कहिंदे उत्तों ढक्कण लाओ खोलो ते अपनी भावना दा फल आप ही लै लो। जदों देगचे दा ढक्कण खोलिया ते विचों निके निके सूर निकले कुर कुर करदे बाहर नूं दौड़े आउण वेख के उसे वक्त इन्हां ने आख्या ये बद कित्थों आ गए तुरकां नूं भाजड़ां पै गईआं क्योंकि सूर इन्हां वास्ते हराम है। सतगुरां दा धर्म भ्रष्ट करन आए अपना धर्म भ्रष्ट करा के बह गए और उह निके निके सूरां ने इन्ना ज्यादा फतूर मचाया इन्हां दे घरां दे विच जा पहुंचे जिथे लंगर तैयार करदे सी उत्थे जा पहुंचे बहुत सूरां नूं मारिया घेर घेर के भजाया उन्हां दा खून खंडिया होया चारे पासे ਨਹਾਉਂਦੇ ਫਿਰਦੇ ਨੇ, ਜਾ ਕੇ ਇਸ਼ਨਾਨ ਕਰਦੇ ਨੇ, ਕੱਪੜੇ ਲਾ ਕੇ ਕੱਪੜੇ ਧੋਂਦੇ ਨੇ, ਸਾਨੂੰ ਸੂਰ ਛੂ ਗਿਆ। ਏਦਾਂ ਦੀ ਕਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਵਰਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਕੋਈ ਅਜ਼ਮਤ ਜਾਂ ਕਰਾਮਾਤ ਨਹੀਂ ਵਿਖਾਈ, ਵਿਖਾਇਆ ਵੀ ਜਿਹੋ ਜਿਹੀ ਭਾਵਨਾ ਲੈ ਕੇ ਆਏ ਉਹੋ ਜਿਹਾ ਫਲ ਤੁਹਾਨੂੰ ਮਿਲ ਗਿਆ। ਗੁਰੂ ਘਰ ਸ਼ੀਸ਼ਾ, ਸ਼ੀਸ਼ੇ ਵਿਚ ਜਿਹੋ ਜਿਹਾ ਮੂੰਹ ਲੈ ਕੇ ਆਓਗੇ ਉਹੋ ਜਿਹੀ ਸ਼ਕਲ ਦਿਸ ਪਏਗੀ। ਮੰਦ ਭਾਵਨਾ ਲੈ ਕੇ ਆਏ ਸੀ, ਉਸੇ ਦਾ ਫਲ ਇਹਨਾਂ ਸਾਰਿਆਂ ਨੂੰ ਪ੍ਰਾਪਤ ਹੋਇਆ। ਆਓ, ਜਿਵੇਂ ਬਾਦਸ਼ਾਹ ਸਤਿਗੁਰਾਂ ਪਰ ਹੋਰ ਸਖਤੀ ਕਰ ਰਿਹਾ, ਉਹ ਕਥਾ ਸਰਵਣ ਕਰੀਏ। ਗਰੀਬਨਵਾਜ ਸਾਹਿਬ ਦਾ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਮਨ ਵਿਰਤੀਆਂ ਦੀ ਇਕਾਗਰਤਾ ਲਈ ਔਰ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਣ ਲਈ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਪੌਰਪੁਰ ਪਰ ਠੌਰਪੁਰ ਕਰੈ ਪਰਸ ਪਰ ਬਾਤ।
ਪੌਰ ਪੌਰ ਤੇ ਯਾਨੀ ਕਿ ਦਰਵਾਜੇ ਦਰਵਾਜੇ ਤੇ, ਹਰ ਜਗ੍ਹਾ ਤੇ ਜਿੱਥੇ ਵੀ ਤੁਰਕ ਆਪਸ ਵਿਚ ਮਿਲਦੇ ਨੇ, ਸ਼ਹਿਰ ਦੇ ਦਰਵਾਜੇ ਦਰਵਾਜੇ ਅੱਗੇ ਥਾਂ ਥਾਂ ਲੋਕੀ ਗੱਲਾਂ ਕਰਦੇ ਨੇ ਆਪਸ ਵਿਚ, ਇਕ ਦੂਜੇ ਨੂੰ ਕਹਿੰਦੇ ਹਨ
ਗਯੋ ਗੁਰੂ ਹਿੰਦਵਾਨ ਕੋ ਅਜ਼ਮਤ ਜੁਤ ਬਖਿਆਤ।
ਆਪਸ ਵਿਚ ਗੱਲਾਂ ਕਰਦੇ ਨੇ, ਕਹਿੰਦੇ ਜੀ ਗੁਰੂ ਹੈ ਹਿੰਦੂਆਂ ਦਾ, ਹਿੰਦੂਆਂ ਦਾ ਗੁਰੂ ਪਕੜਿਆ ਹੋਇਆ, ਸਿੱਖਾਂ ਦਾ ਗੁਰੂ ਪਕੜਿਆ ਹੋਇਆ, ਉਹਦੀ ਅਜ਼ਮਤ ਪ੍ਰਗਟ ਹੈ, ਉਹਦੀ ਕਰਾਮਾਤ ਪ੍ਰਗਟ ਹੈ। ਕਹਿੰਦੇ ਵੇਖੋ ਅੱਜ ਉਹਦੀ ਅਜ਼ਮਤ ਕਿਵੇਂ ਪ੍ਰਗਟ ਹੋਈ ਹੈ, ਕਿਵੇਂ ਉਹਦੀ ਕਰਾਮਾਤ ਅੱਜ ਬਖਿਆਤ ਹੋਈ ਹੈ, ਸਾਰਿਆਂ ਦੇ ਸਾਹਮਣੇ ਆਈ ਹੈ। ਜਿਹੜਾ ਗੁਰੂ ਇਨ੍ਹਾਂ ਨੇ ਪਕੜਿਆ ਹੋਇਆ ਹੈ, ਸਿਪਾਹੀਆਂ ਨੇ, ਬਾਦਸ਼ਾਹ ਔਰੰਗਜ਼ੇਬ ਨੇ, ਹਿੰਦੂਆਂ ਦਾ ਇਹ ਗੁਰੂ ਅਜ਼ਮਤਵਾਨ ਹੈ, ਕਰਾਮਾਤੀ ਹੈ।
ਤਪਤ ਦੇਗ ਤੇ ਆਗ ਪਕਾਏ,
ਹਾਲਾਂਕਿ ਵੇਖੋ ਅੱਗ ਤੇ ਪਕਾਏ ਹੋਏ ਦੇਗਚੇ ਦੇ ਵਿਚ, ਉਹ ਜਿਹੜਾ ਦੇਗਚਾ ਸੀ ਜਿਹਦੇ ਚ ਸੂਰ ਨਿਕਲੇ ਨੇ ਘੁਰ ਘੁਰ ਕਰਦਿਆਂ, ਉਹ ਦੇਗਚਾ ਅੱਗ ਤੇ ਰੱਖਿਆ ਸੀ, ਅੱਗ ਤੇ ਰੱਖ ਕੇ ਉਹਦੇ ਵਿਚ ਕੁੱਠਾ ਮਾਸ ਰਿੰਨਿਆ ਗਿਆ ਸੀ, ਬੜੀ ਅੱਗ ਲਾ ਕੇ ਥੱਲੇ ਅੱਗ ਦੇ ਭਾਂਬੜ ਬਾਲ ਕੇ ਤਾਂ ਉਸ ਦੇਗਚੇ ਵਿਚ ਉਹ ਮਾਸ ਰਿੰਨ ਕੇ ਤਿਆਰ ਕੀਤਾ ਗਿਆ ਸੀ।
ਹੈਰਾਨੀ
ਦੀ ਗੱਲ ਹੈ ਵੀ ਅੱਗ ਦੇ ਨਾਲ ਤਪਦੇ ਹੋਏ ਉਸ ਦੇਗਚੇ ਦੇ ਵਿਚੋਂ ਸੂਕਰ ਕਿੱਥੋਂ ਨਿਕਲ ਆਏ, ਸੂਰ ਕਿਵੇਂ ਨਿਕਲ ਆਏ, ਤੇ ਉਹ ਵੀ ਇਕ ਦੋ ਨੀ ਸੈਂਕੜਿਆਂ ਦੀ ਗਿਣਤੀ ਵਿਚ ਉਸ ਦੇਗਚੇ ਵਿਚੋਂ ਸੂਰ ਨਿਕਲ ਨਿਕਲ ਕੇ ਬਾਹਰ ਨੂੰ ਆਏ ਹਨ।
ਲਘੂ ਗੁ ਲਘੂ ਘੁਰ ਘੁਰ ਬਿਓਲਤ ਫਿਰੈ,
ਛੋਟੇ ਛੋਟੇ ਸੂਕਰ ਨੇ, ਸੂਰ ਨੇ, ਤੇ ਘੁਰ ਘੁਰ ਕਰਦੇ ਫਿਰਦੇ ਨੇ, ਮੂੰਹ ਤੋਂ ਬੋਲਦੇ ਨੇ, ਘੁਰ ਘੁਰ ਕਰਦੇ ਹਨ, ਇਧਰ ਉਧਰ ਦੌੜਦੇ ਫਿਰਦੇ ਹਨ।
ਤੁਰਕਨ ਅੰਗ ਸਪਰਸ਼ਨ ਕਰੈ,
ਜਿੰਨੇ ਤੁਰਕ ਨੇ ਉਹਨਾਂ ਤੁਰਕਾਂ ਦੇ ਅੰਗਾਂ ਨੂੰ ਸਪਰਸ਼ ਕਰਦੇ ਨੇ, ਉਹ ਸੂਰ ਤੁਰਕਾਂ ਦੇ ਅੰਗਾਂ ਨੂੰ ਛੂੰਹਦੇ ਨੇ, ਤੁਰਕਾਂ ਦੇ ਹੱਥਾਂ ਪੈਰਾਂ ਨੂੰ ਜਾ ਕੇ ਲੱਗਦੇ ਹਨ।
ਅਤੇ ਕਿਤਕ ਸ਼ਾਣਤ ਤਿੰਨ ਬਯੋ,
ਔਰ ਕਈ ਸੂਰ ਮਾਰੇ ਵੀ ਨੇ ਇਨ੍ਹਾਂ ਨੇ ਕਿਰਪਾਨਾਂ ਨਾਲ, ਬਰਛਿਆਂ ਨਾਲ, ਨੇਜਿਆਂ ਨਾਲ, ਤੇ ਜਿਹੜੇ ਸੂਰ ਮਾਰੇ ਨੇ ਉਹਨਾਂ ਦਾ ਲਹੂ ਰੁੜਦਾ ਪਿਆ, ਉਹਨਾਂ ਦਾ ਖੂਨ ਰੁੜ ਰਿਹਾ ਗਲੀਆਂ ਵਿਚ ਬਾਜ਼ਾਰਾਂ ਦੇ ਵਿਚ।
ਦੌੜਤ ਮਾਰਤ ਮਾਰਤ ਤਿੰਨ ਲੱਗ ਰਹੇ,
ਜਿਹੜੇ ਦੌੜਦੇ ਨੇ ਭੱਜਦੇ ਨੇ ਉਹਨਾਂ ਨੂੰ ਦੌੜ ਦੌੜ ਕੇ ਪਿੱਛੇ ਪਿੱਛੇ ਲੱਗ ਕੇ ਉਹਨਾਂ ਨੂੰ ਮਾਰਦੇ ਹਨ।
ਛੀਟੇ ਪਰੀ ਤਿੰਨੋਂ ਪਰ ਸਾਰੇ,
ਜਦੋਂ ਉਹ ਦੌੜਦੇ ਨੇ ਜ਼ਖਮੀ ਹੋਏ ਵੀ ਦੌੜਦੇ ਨੇ ਅਸੂਰ, ਤੇ ਜਦੋਂ ਦੌੜਦੇ ਨੇ ਉਹਨਾਂ ਦੇ ਸਰੀਰ ਵਿਚੋਂ ਜਿਹੜਾ ਲਹੂ ਹੈ, ਖੂਨ ਹੈ ਸੂਰ ਦੇ ਸਰੀਰਾਂ ਦਾ, ਉਹ ਲਹੂ ਦੀਆਂ ਛਿੱਟਾਂ ਜਿਹੜੀਆਂ ਨੇ ਉੱਡ ਉੱਡ ਕੇ ਤੁਰਕਾਂ ਦੇ ਸਰੀਰਾਂ ਤੇ ਪੈ ਰਹੀਆਂ ਨੇ। ਜਿਹੜੇ ਤੁਰਕ ਨੇ, ਸਿਪਾਹੀ ਨੇ ਤੁਰਕਾਂ ਦੇ, ਮੌਲਵੀ ਨੇ, ਕਾਜੀ ਨੇ, ਜਿਹੜੇ ਅੱਗੇ ਅੱਗੇ ਦੌੜਦੇ ਨੇ ਉਹਨਾਂ ਦੇ ਸਰੀਰਾਂ ਉੱਤੇ ਖੂਨ ਦੀਆਂ ਛਿੱਟਾਂ ਪੈਂਦੀਆਂ ਹਨ।
ਓਏ ਘਾਇਲ ਬੋਥਾਨ ਵਿਗਾੜੇ,
ਬੜੇ ਘਾਇਲ ਹੋ ਗਏ ਨੇ ਉਹ ਸੂਰ, ਘਾਇਲ ਹੋਏ, ਕਈ ਥਾਵਾਂ ਵਿਗਾੜ ਰਹੇ ਨੇ, ਕਈ ਥਾਵਾਂ ਨੂੰ ਭ੍ਰਸ਼ਟ ਕਰ ਰਹੇ ਨੇ, ਮੰਦ ਕਰ ਰਹੇ ਨੇ। ਇੱਕ ਤਾਂ ਆਪ ਹੀ ਆ ਜਾਣ ਤਾਂ ਵੀ ਕਹਿੰਦੇ ਉਹਨਾਂ ਦਾ ਖੂਨ ਵੀ ਨਾਲ ਉੱਥੇ ਡੁੱਲ ਰਿਹਾ, ਤੇ ਬਹੁਤ ਸਾਰੀਆਂ ਥਾਵਾਂ ਨੂੰ ਭ੍ਰਿਸ਼ਟ ਤੇ ਗੰਦਾ ਕਰ ਰਹੇ ਨੇ।
ਕਿਤ ਕਿਤ ਕਾਰਾਗ੍ਰਹਿ ਕੇ ਮਾਏ,
ਕਾਰਾਗ੍ਰਹਿ ਵਿਚ ਤਾਂ ਕੋਈ ਖਾਲੀ ਜਗ੍ਹਾ ਛੱਡੀ ਨੀ ਉਹਨਾਂ ਨੇ ਸੂਰਾਂ ਨੇ, ਜਿੱਥੇ ਗੁਰੂ ਜੀ ਨੂੰ ਕੈਦ ਕੀਤਾ ਹੋਇਆ ਉਸ ਕਾਰਾਗ੍ਰਹਿ ਵਿਚ ਤਾਂ ਕੋਈ ਵੀ ਜਗ੍ਹਾ ਉਹਨਾਂ ਨੇ ਖਾਲੀ ਨੀ ਛੱਡੀ, ਹਰ ਥਾਂ ਉਹਨਾਂ ਨੇ ਭ੍ਰਿਸ਼ਟ ਕਰ ਦਿੱਤੀ, ਹਰ ਜਗ੍ਹਾ ਭ੍ਰਿਸ਼ਟ ਤੇ ਗੰਦੀ ਕਰ ਦਿੱਤੀ ਹੈ।
ਦੀਸਤ ਫਿਰਦੇ ਜਾਏ,
ਇਧਰ ਉਧਰ ਜਾਂਦੇ ਦਿਸਦੇ ਫਿਰਦੇ ਨੇ, ਦੌੜਦੇ ਹੋਏ ਦਿਸਦੇ ਫਿਰਦੇ ਨੇ, ਸੱਜੇ ਖੱਬੇ ਨਜ਼ਰ ਆਉਂਦੇ ਨੇ।
ਗਯੋ ਇਮਾਨ ਤੈਨੂੰ ਕੋ ਜਨੀਅਤ,
ਕਹਿੰਦੇ ਹੁਣ ਇਨ੍ਹਾਂ ਦਾ ਇਮਾਨ ਚਲਾ ਗਿਆ, ਜਿਹੜਿਆ ਮੁਸਲਮਾਨ ਨੇ, ਲੱਗ ਰਿਹਾ ਕਿ ਇਨ੍ਹਾਂ ਮੁਸਲਮਾਨਾਂ ਦਾ ਇਮਾਨ ਜਾਂਦਾ ਰਿਹਾ, ਇਨ੍ਹਾਂ ਦਾ ਇਮਾਨ ਭਰਮ ਭ੍ਰਸ਼ਟ ਹੋ ਗਿਆ ਜਦੋਂ ਸੂਰਾਂ ਦਾ ਖੂਨ ਇਨ੍ਹਾਂ ਤੇ ਪੈ ਗਿਆ, ਸੂਰਾਂ ਦੇ ਖੂਨ ਦੀਆਂ ਛਿੱਟਾਂ ਇਨ੍ਹਾਂ ਦੇ ਸਰੀਰ ਤੇ ਪੈ ਗਈਆਂ, ਇਨ੍ਹਾਂ ਦਾ ਇਮਾਨ ਕਿੱਥੇ ਬਚਿਆ, ਇਨ੍ਹਾਂ ਦਾ ਇਮਾਨ ਜਾਂਦਾ ਰਿਹਾ ਇਹ ਜਾਣਿਆ ਜਾ ਰਿਹਾ।
ਰੁਦਰ ਸਪਰਸ਼ਿਓ ਸਭ ਕੋ ਸੁਨੀਅਤ,
ਸਾਰਿਆਂ ਨੂੰ ਖੂਨ ਨੇ ਸਪਰਸ਼ ਕੀਤਾ, ਉਨ੍ਹਾਂ ਸੂਰਾਂ ਦਾ ਲਹੂ ਸਾਰਿਆਂ ਦੇ ਉੱਤੇ ਪਿਆ, ਜਿੰਨੇ ਤੁਰਕ ਨੇ, ਜਿੰਨੇ ਸਿਪਾਹੀ ਨੇ, ਮੌਲਵੀ ਕਾਜੀ ਨੇ, ਉਨ੍ਹਾਂ ਸਾਰਿਆਂ ਦੇ ਸਰੀਰਾਂ ਉੱਤੇ ਖੂਨ ਦੀਆਂ ਛਿੱਟਾਂ ਪਈਆਂ ਨੇ, ਕੋਈ ਐਸਾ ਨੀ ਬਚਿਆ ਜਿਹਦੇ ਤੇ ਖੂਨ ਦੀਆਂ ਛਿੱਟਾਂ ਨਾ ਪਈਆਂ ਹੋਣ।
ਹਿੰਦਨ ਕੋ ਗੁਰ ਸ਼ਕਤ ਦਿਖਾਏ, ਪਏ ਮੋੜ ਕੱਚ ਲੱਕੀ ਨਾ ਜਾਏ।
ਆ ਵੇਖੋ ਹਿੰਦੂਆਂ ਦੇ ਗੁਰੂ ਨੇ ਕਿਹੋ ਜਿਹੀ ਸ਼ਕਤੀ ਵਿਖਾਈ ਹੈ, ਇਹ ਸਾਰੇ ਮੂਰਖ ਹੋ ਗਏ ਤੇ ਇਨ੍ਹਾਂ ਕੋਲੋਂ ਕੁਝ ਜਾਣੀ ਨਹੀਂ ਗਈ, ਇਨ੍ਹਾਂ ਨੂੰ ਸਮਝ ਹੀ ਨਹੀਂ ਆਈ ਕਿ ਅਸੀਂ ਕੀ ਕਰੀਏ, ਇਨ੍ਹਾਂ ਨੂੰ ਸਮਝ ਨਹੀਂ ਪਈ ਕਿ ਸਾਨੂੰ ਕੀ ਕਰਨਾ ਚਾਹੀਦਾ। ਇਹੋ ਜੀ ਹਾਲਤ, ਇਹੋ ਜੀ ਦਸ਼ਾ ਇਨ੍ਹਾਂ ਸਾਰੇ ਤੁਰਕਾਂ ਦੀ ਹੋਈ ਹੈ, ਇਨ੍ਹਾਂ ਸਾਰਿਆਂ ਦੀ ਮਤ ਦੇ ਉੱਤੇ ਇਹੋ ਜਿਹਾ ਪੜਦਾ ਪਿਆ ਹੈ।
ਸੁਣ ਸੁਣ ਕਰ ਹਿੰਦੂ ਬਿਸਮਾਏ,
ਜਿਹੜੇ ਹਿੰਦੂ ਲੋਕ ਸੀ ਉਹ ਸੁਣ ਸੁਣ ਕੇ ਹੈਰਾਨ ਹੋ ਰਹੇ, ਮੁਸਲਮਾਨਾਂ ਦੀ ਤਾਂ ਦਸ਼ਾ ਐਸੀ ਹੈ ਹੀ ਹੈ, ਜਿਹੜੇ ਬਚੇ ਨੇ ਆਪਣੇ ਘਰਾਂ ਵਿਚ ਬੈਠੇ ਮੁਸਲਮਾਨ ਉਹ ਵੀ ਗੱਲਾਂ ਕਰ ਰਹੇ ਨੇ, ਪਰ ਜਿਹੜੇ ਹਿੰਦੂ ਨੇ ਦਿੱਲੀ ਸ਼ਹਿਰ ਦੇ ਰਹਿਣ ਵਾਲੇ ਉਹ ਵੀ ਹੈਰਾਨ ਹੋ ਰਹੇ ਨੇ, ਉਹ ਵੀ ਦੰਗ ਹੋ ਰਹੇ ਨੇ ਕਿ ਇਹ ਕਿਵੇਂ ਵਰਤਿਆ, ਕਿਵੇਂ ਹੋਇਆ।
ਨੂਰੰਗ ਕੋ ਨਿੰਦਤ ਸਮਝਾਏ,
ਸਾਰੇ ਨੁਰੰਗੇ ਦੀ ਨਿੰਦਾ ਕਰਦੇ ਨੇ, ਜਿਹੜੇ ਹਿੰਦੂ ਨੇ ਨੁਰੰਗੇ ਨੂੰ ਮਾੜਾ ਕਹਿੰਦੇ ਨੇ, ਕਹਿੰਦੇ ਨੁਰੰਗਾ ਬੜਾ ਪਾਪੀ ਹੈ, ਦੁਰਮਤ ਦਾ ਧਾਰਨੀ ਹੈ, ਭੈੜੀ ਤੇ ਖੋਟੀ ਮਤ ਦਾ ਧਾਰਨੀ ਹੈ। ਵੇਖੋ ਨਾਹਕ ਬਿਨਾਂ ਕਾਰਨ ਤੋਂ ਸਤਿਗੁਰੂ ਗਰੀਬ ਨਿਵਾਜ ਜੀ ਦੇ ਨਾਲ ਵੈਰ ਦੀ ਬਿਰਤੀ ਕਮਾ ਰਿਹਾ, ਵੈਰ ਕਰ ਰਿਹਾ। ਐਸੇ ਸਤਿਗੁਰੂ ਜੀ ਜਿਹੜੇ ਸਦਾ ਸਦਾ ਲਈ ਨਿਰਵੈਰ ਨੇ, ਉਨ੍ਹਾਂ ਨਾਲ ਵੈਰ ਦੀ ਬਿਰਤੀ ਕਰ ਰਿਹਾ, ਇੱਦਾਂ ਉਹ ਸਾਰੇ ਹਿੰਦੂ ਲੋਕ ਜਿਹੜੇ ਨੇ ਔਰੰਗਜ਼ੇਬ ਦੀ ਨਿੰਦਾ ਕਰਦੇ ਨੇ।
ਡਰੈ ਦੁਸ਼ਟ ਤੇ ਦੁਰ ਦੁਰ ਕਹੈ,
ਉਸ ਦੁਸ਼ਟ ਕੋਲੋਂ ਡਰਦੇ ਵੀ ਨੇ ਸਾਰੇ, ਨਿੰਦਾ ਤਾਂ ਕਰਦੇ ਨੇ, ਗੱਲਾਂ ਤਾਂ ਕਰਦੇ ਨੇ, ਪਰ ਲੁਕ ਲੁਕ ਕੇ ਕਰਦੇ ਨੇ, ਇੱਕ ਦੂਜੇ ਦੇ ਕੰਨ ਵਿਚ ਉੱਚੀ ਨਹੀਂ ਬੋਲਦੇ, ਕਿਤੇ ਸਾਡੇ ਬੋਲੇ ਹੋਏ ਬੋਲ ਔਰੰਗਜ਼ੇਬ ਤੱਕ ਨਾ ਪਹੁੰਚ ਜਾਣ। ਇਸ ਕਰਕੇ ਡਰ ਡਰ ਕੇ, ਲੁਕ ਲੁਕ ਕੇ ਇੱਕ ਦੂਜੇ ਦੇ ਕੰਨਾਂ ਦੇ ਵਿਚ ਬੋਲਦੇ ਨੇ, ਤਾਂ ਜੋ ਉੱਚੀ ਆਵਾਜ਼ ਸੁਣ ਕੇ ਕਿਤੇ ਕੋਈ ਬਾਦਸ਼ਾਹ ਕੋਲ ਸਾਡੀ ਸ਼ਿਕਾਇਤ ਨਾ ਕਰ ਦੇਵੇ।
ਦੁਰ ਦੁਰ ਕਹੈ ਮੰਦ ਮਤੀ ਮਹਿਮਾਨ ਲਹੈ,
ਲੁਕ ਲੁਕ ਕੇ ਗੱਲਾਂ ਕਰਦੇ ਨੇ ਆਪਸ ਵਿਚ ਜਿੰਨੇ ਹਿੰਦੂ ਨੇ, ਕੀ ਗੱਲਾਂ ਕਰਦੇ ਨੇ, ਕਹਿੰਦੇ ਔਰੰਗਜ਼ੇਬ ਮਾੜੀ ਮਤ ਵਾਲਾ ਹੈ, ਮੰਦਮਤੀ ਹੈ, ਭੈੜੀ ਤੇ ਖੋਟੀ ਮਤ ਵਾਲਾ ਹੈ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਨਹੀਂ ਜਾਣਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਨੂੰ ਨਹੀਂ ਜਾਣਦਾ।
ਮਹਾਂ ਜ਼ੁਲਮ ਕਰਤਾ ਬਗ ਪਾਪੀ,
ਮਹਾਂ ਜ਼ੁਲਮੀ ਹੈ ਜਿਹਨੇ ਇੰਨੇ ਵੱਡੇ ਭਾਰੀ ਜ਼ੁਲਮ ਕੀਤੇ ਨੇ, ਕਿੰਨੇ ਵੱਡੇ ਵੱਡੇ ਪਾਪ ਕੀਤੇ ਨੇ, ਕਿੰਨੇ ਮਹਾਂਪੁਰਖਾਂ ਨੂੰ, ਕਿੰਨੇ ਫਕੀਰਾਂ ਨੂੰ, ਸਾਧੂਆਂ ਨੂੰ ਇਹਨੇ ਮਾਰਿਆ, ਕਤਲ ਕੀਤਾ, ਕਰਵਾਇਆ ਹੈ।
ਸਾਧੂ ਜਨ ਕੋ ਬੋ ਸੰਤਾਪੇ,
ਬੜਾ ਵੱਡਾ ਪਾਪੀ ਹੈ, ਬੜਾ ਮਹਾਂ ਜ਼ੁਲਮ ਕਰਨ ਵਾਲਾ, ਬੜੇ ਬੜੇ ਸਾਧੂ ਜਨਾਂ ਨੂੰ ਇਹਨੇ ਦੁੱਖ ਦਿੱਤਾ ਹੈ, ਬੜੇ ਬੜੇ ਮਹਾਂਪੁਰਖਾਂ ਸਾਧੂਆਂ ਨੂੰ ਇਹਨੇ ਸੰਤਾਪ ਦਿੱਤਾ ਹੈ।
ਇਹ ਤੁਰਕਣ ਕੋ ਤੇਜ ਬਿਨਾਸੈ,
ਇਹ ਜਿਹੜਾ ਨੁਰੰਗਾ ਕੰਮ ਕਰ ਰਿਹਾ ਨਾ, ਇਹ ਭੈੜਾ ਖੋਟਾ ਕੰਮ, ਐਸੇ ਖੋਟੇ ਕਰਮਾਂ ਦੇ ਨਾਲ ਤੁਰਕਾਂ ਦੇ ਰਾਜ ਦਾ ਨਾਸ਼ ਕਰ ਰਿਹਾ, ਜਿਹੜਾ ਤੁਰਕਾਂ ਦਾ ਤਪ ਤੇਜ ਹੈ ਉਹਦਾ ਵਿਨਾਸ਼ ਕਰ ਰਿਹਾ। ਮਾਨੋ ਨੁਰੰਗਾ ਆਪਣੀਆਂ ਜੜਾਂ ਦੇ ਉੱਤੇ ਆਪ ਹਥਿਆਰ ਨਾਲ ਜੜਾਂ ਕੱਟ ਰਿਹਾ ਆਪਣੇ ਰਾਜ ਭਾਗ ਦੀਆਂ।
ਕਰਨ ਕਠਨ ਹੱਥ ਅਸੁਰ ਆਸ਼ਾ
ਔਰ ਇਹੋ ਜਿਹਾ ਹੱਠ ਕਰ ਰਿਹਾ ਬਿਨਾਂ ਕਾਰਨ ਤੋਂ ਇਹੋ ਜਿਹਾ ਆਸ਼ਾ ਧਾਰਨ ਕਰਕੇ ਜਿਹਦੇ ਨਾਲ ਤੁਰਕਾਂ ਦਾ ਤੇਜ ਬਿਨਸ ਜਾਵੇ
ਇਸ ਪ੍ਰਕਾਰ ਪੁਰ ਰੋਲਾ ਭਰਿਓ
ਏਦਾਂ ਖਾਲਸਾ ਜੀ ਸਾਰੇ ਦਿੱਲੀ ਸ਼ਹਿਰ ਵਿਚ ਰੌਲਾ ਪੈ ਗਿਆ ਸਾਰੇ ਦਿੱਲੀ ਨਗਰ ਵਿਚ ਘਰ ਘਰ ਵਿਚ ਰੌਲਾ ਪੈ ਗਿਆ ਘਰ ਘਰ ਇਹ ਖਬਰ ਪਹੁੰਚ ਗਈ ਕੱਲੇ ਕੱਲੇ ਘਰ ਦੇ ਵਿਚ ਪਤਾ ਲੱਗ ਗਿਆ ਕਿ ਏਦਾਂ ਦੇਗਚੇ ਚ ਸੂਰ ਨਿਕਲੇ ਨੇ ਬਾਦਸ਼ਾਹ ਦੇ ਜਿੰਨੇ ਮੌਲਵੀ ਕਾਜੀ ਨੇ ਸਾਰੇ ਪਿੱਟੇ ਗਏ ਨੇ ਭ੍ਰਿਸ਼ਟ ਹੋ ਗਏ ਨੇ ਏਦਾਂ ਘਰ ਘਰ ਦੇ ਵਿਚ ਗੱਲਾਂ ਹੋ ਰਹੀਆਂ ਨੇ ਘਰ ਘਰ ਦੇ ਵਿਚ ਦਿੱਲੀ ਵਿਚ ਰੌਲਾ ਪਿਆ ਹੋਇਆ
ਘਰ ਘਰ ਦਰ ਦਰ ਸੁਣਵੇ ਕਰਿਓ
ਘਰ ਘਰ ਦੇ ਵਿਚ ਕੱਲੇ ਕੱਲੇ ਦਰਵਾਜੇ ਦੇ ਉੱਤੇ ਬਾਦਸ਼ਾਹ ਔਰੰਗਜ਼ੇਬ ਦਾ ਜ਼ਿਕਰ ਚੱਲ ਰਿਹਾ ਜਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਹੋ ਰਹੀ ਹੈ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਪਮਾ ਹੋ ਰਹੀ ਹੈ
ਤਿੰਨ ਉਮਰਾਵਨ ਕੀ ਨਿਸ਼ਾਨਾ ਬਸਰ ਅਪਰ ਹੀ ਪੈਰ ਨਠਾਨਾ
ਹੁਣ ਉਹ ਜਿਹੜੇ ਉਮਰਾਵ ਆਏ ਸੀ ਦੇਗਚਾ ਲੈ ਕੇ ਜਿਨ੍ਹਾਂ ਦੇ ਨਾਲ ਇਹ ਹਾਲਤ ਹੋਈ ਉਹਨਾਂ ਦੇ ਵੀ ਕੱਪੜੇ ਭਿੱਜ ਗਏ ਖੂਨ ਦੇ ਨਾਲ ਉਹਨਾਂ ਨੇ ਜਾ ਕੇ ਪਹਿਲਾਂ ਆਪਣੇ ਕੱਪੜੇ ਲਾਏ ਤੇ ਜਾ ਕੇ ਇਸ਼ਨਾਨ ਕੀਤਾ ਹੋਰ ਕੋਈ ਚੱਜ ਦਾ ਕੱਪੜਾ ਨਹੀਂ ਮਿਲਿਆ ਜਿਹੋ ਜਿਹੇ ਕੱਪੜੇ ਮਿਲੇ ਉਹ ਉਹਨਾਂ ਨੇ ਆਪਣੇ ਸਰੀਰ ਤੇ ਪਾ ਕੇ ਪਹਿਲੇ ਕੱਪੜੇ ਬਦਲੇ ਹਨ
ਪਛਤਾਵਤ ਬਿਸਮਾਵਤ
ਪਛਤਾਉਂਦੇ ਨੇ ਤੇ ਆਪਣੇ ਮਨ ਵਿਚ ਹੈਰਾਨ ਹੋ ਰਹੇ ਨੇ ਪਛਤਾਉਂਦੇ ਤੇ ਹੈਰਾਨ ਹੁੰਦੇ ਨੇ ਕਿ ਸਾਨੂੰ ਕੀ ਲੋੜ ਸੀ ਗੁਰੂ ਜੀ ਕੋਲ ਜਾਣ ਦੀ ਬਾਦਸ਼ਾਹ ਦੇ ਕਹੇ ਹੋਏ ਅਸੀਂ ਉਦਾਂ ਹੀ ਹਵਾ ਵਿਚ ਆ ਕੇ ਗੁਰੂ ਜੀ ਕੋਲ ਆ ਗਏ ਸਾਨੂੰ ਕੀ ਲੋੜ ਪਈ ਸੀ ਏਦਾਂ ਪਛਤਾਉਂਦੇ ਨੇ ਤੇ ਨਾਲੇ ਹੈਰਾਨ ਹੁੰਦੇ ਨੇ
ਕਾ ਸਮੀਪ ਗਏ ਸੋ ਤਵੇ
ਉਹ ਚੱਲ ਕੇ ਬਾਦਸ਼ਾਹ ਦੇ ਕੋਲ ਗਏ ਕੱਪੜੇ ਬਦਲ ਕੇ ਨਾ ਨਹਾ ਧੋ ਕੇ ਇਸ਼ਨਾਨ ਪਾਣੀ ਕਰਕੇ ਤੇ ਫੇਰ ਉਹ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਚੱਲ ਕੇ ਆਏ ਸਾਰੀ ਗੱਲ ਦੱਸਣ ਲਈ
ਤਸਲੀ ਮਾਤ ਕਰੀ ਹੋਏ ਖਰੇ
ਬਾਦਸ਼ਾਹ ਕੋਲ ਆ ਕੇ ਉਹਨਾਂ ਨੇ ਤਸਲੀ ਮਾਤ ਕੀਤੀ ਜਾ ਕੇ ਬਾਦਸ਼ਾਹ ਨੂੰ ਝੁਕ ਕੇ ਸਲਾਮ ਕੀਤੀ ਹੈ
ਸਰਬ ਬਿਰਤਾਂਤ ਸੁਨਾਵਨ ਕਰੇ
ਔਰ ਸਾਰਾ ਬਿਰਤਾਂਤ ਜਾ ਕੇ ਬਾਦਸ਼ਾਹ ਨੂੰ ਸੁਣਾਇਆ ਜੋ ਇਨ੍ਹਾਂ ਨੇ ਅੱਖਾਂ ਨਾਲ ਦੇਖਿਆ ਜੋ ਇਨ੍ਹਾਂ ਨਾਲ ਬੀਪੀ ਹੈ ਜੋ ਹਾਲਤ ਇਨ੍ਹਾਂ ਦੀ ਹੋਈ ਆ ਉੱਥੇ ਕਾਰਾਗ੍ਰਹਿ ਵਿਚ ਉਹ ਕੱਲੀ ਕੱਲੀ ਗੱਲ ਇਨ੍ਹਾਂ ਨੇ ਬਾਦਸ਼ਾਹ ਨੂੰ ਸੁਣਾਈ ਸਾਰਾ ਪ੍ਰਸੰਗ ਬਾਦਸ਼ਾਹ ਨੂੰ ਸੁਣਾਇਆ
ਪੱਠੇ ਤੁਮਾਰੇ ਲੈ ਕਰ ਗਏ
ਕਹਿੰਦੇ ਬਾਦਸ਼ਾਹ ਤੇਰੇ ਭੇਜੇ ਹੋਏ ਉਹ ਜਿਹੜਾ ਦੇਗਚਾ ਤੈਂ ਦਿੱਤਾ ਸੀ ਕੁੱਠੇ ਮਾਸ ਦਾ ਰਿੰਨ ਕੇ ਉਹ ਦੇਗਚਾ ਲੈ ਕੇ ਅਸੀਂ ਗੁਰੂ ਜੀ ਦੇ ਕੋਲ ਗਏ ਸੀ
ਕਹਿਓ ਆਪ ਕੋ ਕਹਤੇ ਭਏ
ਔਰ ਜਿਵੇਂ ਤੁਸੀਂ ਕਿਹਾ ਸੀ ਸਾਨੂੰ ਤੁਹਾਡੀ ਕਹੀ ਹੋਈ ਹਰ ਇੱਕ ਗੱਲ ਬਾਦਸ਼ਾਹ ਸਲਾਮਤ ਉਹ ਅਸੀਂ ਗੁਰੂ ਜੀ ਨੂੰ ਕਹੀ ਗੁਰੂ ਜੀ ਨੂੰ ਜਾ ਕੇ ਤੁਹਾਡੀ ਹਰ ਇੱਕ ਬਾਤ ਹਰ ਇੱਕ ਗੱਲ ਸੁਣਾਈ
ਕਿੰਚਿਤ ਨਹੀਂ ਤ੍ਰਾਸ ਕਰ ਮਾਨੇ
ਪਰ ਗੁਰੂ ਜੀ ਅੱਗੋਂ ਇੰਨੇ ਢੀਠ ਨੇ ਕਿ ਉਹਨਾਂ ਨੇ ਕਿੰਚਿਤ ਵੀ ਥੋੜੇ ਜਿੰਨਾ ਵੀ ਡਰ ਆਪਣੇ ਹਿਰਦੇ ਚ ਧਾਰਨ ਕਰਕੇ ਤੇਰੀ ਕੋਈ ਗੱਲ ਨਹੀਂ ਮੰਨੀ ਜਿੰਨੀਆਂ ਗੱਲਾਂ ਅਸੀਂ ਤੇਰੀਆਂ ਗੁਰੂ ਜੀ ਨੂੰ ਕਹੀਆਂ ਕੋਈ ਗੱਲ ਵੀ ਇੱਕ ਵੀ ਗੱਲ ਗੁਰੂ ਜੀ ਨੇ ਤੇਰੀ ਨਹੀਂ ਮੰਨੀ
ਢੀਠਤਾ ਮਨ ਮੈਂ
ਬੜੀ ਵੱਡੀ ਢੀਠਤਾ ਢੀਠ ਪੁਣਾ ਗੁਰੂ ਨੇ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਧਾਰਨ ਕੀਤਾ ਹੋਇਆ
ਕਹੇ ਜੇ ਤੁਮ ਕਿਸ ਧਰਮ ਛੁਟਾਵੋ ਇਸ ਕੋ ਫਲ ਬਦ ਸੰਕਟ ਪਾਵੋ
ਸਗੋਂ ਬੜੀ ਨਿਡਰਤਾ ਦੇ ਨਾਲ ਗੁਰੂ ਨੇ ਸਾਨੂੰ ਇਹ ਗੱਲਾਂ ਕਹੀਆਂ ਨੇ ਜਵਾਬ ਦਿੱਤਾ ਹੈ ਕਿ ਜੇ ਤੁਸੀਂ ਕਿਸੇ ਦਾ ਧਰਮ ਭ੍ਰਸ਼ਟ ਕਰੋਗੇ ਤੇ ਇਹਦਾ ਫਲ ਤੁਹਾਨੂੰ ਦੁੱਖ ਰੂਪ ਚ ਪ੍ਰਾਪਤ ਹੋਵੇਗਾ ਗੁਰੂ ਨੇ ਸਾਨੂੰ ਇਹ ਜਵਾਬ ਦਿੱਤਾ ਅੱਗੋਂ ਕਿ ਜੇ ਤੁਸੀਂ ਕਿਸੇ ਦਾ ਧਰਮ ਤੋੜੋਗੇ ਧਰਮ ਭ੍ਰਸ਼ਟ ਕਰਨ ਦਾ ਯਤਨ ਕਰੋਗੇ ਤੇ ਇਹਦਾ ਫਲ ਤੁਹਾਨੂੰ ਸੰਕਟ ਰੂਪ ਚ ਮਿਲੇਗਾ ਦੁੱਖ ਰੂਪ ਦੇ ਵਿਚ ਪ੍ਰਾਪਤ ਹੋਵੇਗਾ
ਜਬ ਗਾਡੇ ਹੋਏ ਹਮਨੇ ਭਲੋ
ਤੇ ਜਦੋਂ ਅਸੀਂ ਪੱਕੇ ਹੋ ਕੇ ਅੱਗੋਂ ਉਹਨਾਂ ਨੂੰ ਜਵਾਬ ਦਿੱਤਾ ਪੱਕੇ ਹੋ ਕੇ ਜਬਰਦਸਤੀ ਉਹਨਾਂ ਦੇ ਨਾਲ ਅਸੀਂ ਕਰਨ ਲੱਗੇ
ਰੱਬ ਆਚਰਜ ਕੀਨਸ ਤੁਮ ਸੁਣੋ
ਬਾਦਸ਼ਾਹ ਜਦੋਂ ਅਸੀਂ ਜਬਰਦਸਤੀ ਕਰਨ ਲੱਗੇ ਉਹਨਾਂ ਨਾਲ ਪੱਕੇ ਹੋ ਕੇ ਉਹਨਾਂ ਨੂੰ ਮਾਸ ਖਵਾਉਣ ਦਾ ਯਤਨ ਕਰਨ ਲੱਗੇ ਤੇ ਉਹਨਾਂ ਨੇ ਫਿਰ ਅੱਗੋਂ ਜੋ ਸਾਡੇ ਨਾਲ ਕੀਤਾ ਬਾਦਸ਼ਾਹ ਉਹ ਤਾਂ ਕਹਿ ਰਹੀ ਸੀ ਏਦਾਂ ਜਾਪਦਾ ਸੀ ਵੀ ਜਿਵੇਂ ਕਿਆਮਤ ਦਾ ਹੀ ਰੋਜ਼ ਆ ਗਿਆ ਹੋਵੇ ਜੋ ਗੁਰੂ ਨੇ ਅੱਗੋਂ ਸਾਡੇ ਨਾਲ ਕੀਤਾ ਹੈ ਉਹ ਸੁਣੋ ਬਾਦਸ਼ਾਹ ਸਲਾਮਤ ਸਾਡੇ ਨਾਲ ਕੀ ਹੋਇਆ।
ਦੀਨ ਲਗੇ ਸੋ ਖਾਨ ਆਹਾਰਾ,
ਉਹ ਜਿਹੜਾ ਦੇਗਚਾ ਸੀ ਭੋਜਨ ਵਾਲਾ ਕੁੱਠੇ ਮਾਸ ਵਾਲਾ, ਉਹ ਜਦੋਂ ਦੇਗਚਾ ਅਸੀਂ ਗੁਰੂ ਜੀ ਨੂੰ ਦੇਣ ਲੱਗੇ ਕਰਨ ਵਾਸਤੇ ਅੱਗੇ ਕੀਤਾ,
ਇਸ ਬਾਸਨ ਕੋ ਬਦਨੇ ਉਗਾਰਾ,
ਉਹਨਾਂ ਨੇ ਕਿਹਾ ਇਹਦਾ ਢੱਕਣ ਖੋਲੋ ਇਹਦੇ ਚ ਕੀ ਹੈ। ਤੇ ਕਹਿੰਦੇ ਜਦੋਂ ਅਸੀਂ ਉਹਦਾ ਢੱਕਣ ਖੋਲਿਆ ਦੇਗਚੇ ਦੇ ਉੱਤੋਂ ਢੱਕਣ ਲਾ ਕੇ ਪਾਸੇ ਕੀਤਾ, ਉਹਦਾ ਮੂੰਹ ਉਗਾੜਿਆ,
ਬਦਬੂ ਨਿਕਸੇ ਗਨੇ ਨਾ ਜਾਏ,
ਉਹਦੇ ਤੋਂ ਬੜੇ ਬਦ ਨਿਕਲੇ। ਮੁਸਲਮਾਨ ਆਪਣੀ ਜ਼ੁਬਾਨ ਨਾਲ ਸੂਰ ਨਹੀਂ ਕਹਿੰਦੇ, ਜ਼ੁਬਾਨ ਨਾਲ ਸੂਰ ਕਹਿਣਾ ਵੀ ਨਾ ਵਾਸਤੇ ਬੜਾ ਵੱਡਾ ਪਾਪ ਹੈ, ਬੜਾ ਵੱਡਾ ਗੁਨਾਹ ਹੈ। ਕਹਿੰਦੇ ਵੀ ਜ਼ੁਬਾਨ ਪਿੱਟੀ ਜਾਂਦੀ ਹੈ ਜੇ ਜ਼ੁਬਾਨ ਨਾਲ ਸੂਰ ਕਹੀਏ। ਇਸ ਕਰਕੇ ਸੂਰ ਨੂੰ ਇਹ ਬਦ ਕਹਿੰਦੇ ਨੇ। ਬਦ ਭਾਈ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਨੇ ਕਿ ਇਹ ਜਿਹੜੇ ਦੋਵੇਂ ਅਹਿਲਕਾਰ ਨੇ ਬਾਦਸ਼ਾਹ ਨੂੰ ਕਹਿੰਦੇ, ਬਾਦਸ਼ਾਹ ਜਦੋਂ ਅਸੀਂ ਉਹਦਾ ਮੂੰਹ ਖੋਲਿਆ ਨਾ ਦੇਗਚੇ ਦਾ, ਤੇ ਦੇਗਚੇ ਦਾ ਮੂੰਹ ਖੋਲਦਿਆਂ ਕੀ ਵੇਖਿਆ ਵੀ ਵਿੱਚੋਂ ਸੈਂਕੜੇ ਬਦ ਨਿਕਲੇ, ਬਦ ਜਿਹੜੇ ਗਿਣੇ ਨਹੀਂ ਸਨ ਜਾਂਦੇ, ਸੈਂਕੜਿਆਂ ਦੀ ਗਿਣਤੀ ਚ ਸੂਰ ਨਿਕਲੇ ਜਿਹੜੇ ਗਿਣੇ ਨਹੀਂ ਸੀ ਜਾਂਦੇ।
ਫਿਰਦੇ ਕੈਦੀਆਂ ਨਮਾਏ,
ਜਿਹੜੇ ਸੂਰ ਸਨ ਇਧਰ ਉਧਰ ਫਿਰ ਰਹੇ ਸੀ ਕੈਦੀਆਂ ਦੇ ਵਿਚ ਦੌੜੇ ਫਿਰਦੇ ਸਨ।
ਸਕਲ ਮਕਾਨ ਜੋ ਬੈਠਣ ਕੇਰ,
ਜਿੰਨੇ ਮਕਾਨ ਸਨ ਉਥੇ ਬੈਠਣ ਵਾਲੇ, ਜਿੰਨੇ ਸਾਡੇ ਮਕਾਨ ਟਿਕਾਣੇ ਬਣੇ ਹੋਏ ਸਨ ਬੈਠਣ ਵਾਲੇ,
ਕਰੇ ਨਪਾਕ ਫਿਰੇ ਫਿਰ ਫੇਰ,
ਜਿਹੜੇ ਬਦ ਸੀ ਸੂਰ ਉਹਨਾਂ ਨੇ ਸਾਡੀਆਂ ਸਾਰੀਆਂ ਥਾਵਾਂ ਤੇ ਫਿਰ ਫਿਰ ਕੇ, ਹਰ ਜਗ੍ਹਾ ਤੇ ਫਿਰ ਫਿਰ ਕੇ ਜਿਹੜੀਆਂ ਸਾਡੀਆਂ ਬੈਠਣ ਵਾਲੀਆਂ ਬੈਠਕਾਂ ਸੀ ਉਥੇ ਫਿਰ ਫਿਰ ਕੇ ਸਾਰੀਆਂ ਜਗ੍ਹਾਵਾਂ ਨਾ ਪਾਕ ਕਰ ਦਿੱਤੀਆਂ ਨੇ, ਅਪਵਿੱਤਰ ਕਰ ਦਿੱਤੀਆਂ ਨੇ, ਜਿਹੜੀਆਂ ਧੋਤਿਆਂ ਵੀ ਪਵਿੱਤਰ ਨਹੀਂ ਹੋ ਸਕਦੀਆਂ। ਇਹ ਵੇਖ ਵੇਖ ਕੇ ਅਸੀਂ ਹੈਰਾਨ ਹੋ ਗਏ, ਦੰਗ ਹੋ ਗਏ ਬਾਦਸ਼ਾਹ, ਅਸੀਂ ਜਦੋਂ ਆਹ ਕੁਝ ਵੇਖਿਆ ਸਾਡੇ ਨਾਲ ਕੀ ਹੋ ਰਿਹਾ, ਸਾਨੂੰ ਤਾਂ ਸਮਝ ਹੀ ਨਹੀਂ ਪਈ। ਇਹੋ ਜਿਹਾ ਸਾਡੀ ਅਕਲ ਤੇ ਪੜਦਾ ਪਿਆ ਵੀ ਸਾਨੂੰ ਕੋਈ ਸੋਝ ਹੀ ਨਹੀਂ ਆਈ ਕਿ ਇਹ ਹੋ ਕੀ ਰਿਹਾ। ਵੇਖ ਵੇਖ ਕੇ ਅਸੀਂ ਅਸਚਰਜ ਹੋ ਰਹੇ ਸੀ, ਹੈਰਾਨ ਹੋ ਰਹੇ ਸੀ।
ਲਗੂ ਲਗੂ ਗਨ ਨਿਕਸੇ ਸਭ ਜੋਏ,
ਬਾਦਸ਼ਾਹ ਜਿਹੜੇ ਉਹ ਸੂਰ ਸੀ ਉਹ ਵੀ ਬੜੇ ਹੈਰਾਨੀ ਵਾਲੇ ਨਿੱਕੇ ਨਿੱਕੇ ਜੇ ਸੂਰ ਸੀ, ਜਿੰਨੇ ਚੂਹੇ ਦੇ ਚੂਹਾ ਹੁੰਦਾ, ਚੂਹੇ ਦੇ ਸਮਾਨ, ਬਿੱਲੀ ਦੇ ਬਲੂੰਗੜਿਆਂ ਦੇ ਸਮਾਨ, ਕਈ ਬਿੱਲੀਆਂ ਦੇ ਸਮਾਨ ਵੀ ਥੋੜੇ ਜੇ ਵੱਡੇ ਸਨ, ਇਦਾਂ ਦੇ ਸੂਕਰ ਸਨ। ਹੈਰਾਨ ਹੋ ਰਹੇ ਸੀ ਅਸੀਂ ਉਹਨਾਂ ਨੂੰ ਵੇਖ ਵੇਖ ਕੇ।
ਦੂਰ ਦੂਰ ਕਹਿ ਕਰ ਮਰਵਾਏ,
ਦੌੜ ਦੌੜ ਕੇ ਅਸੀਂ ਉਹਨਾਂ ਦੇ ਪਿੱਛੇ ਕਹਿ ਕਹਿ ਕੇ, ਰਲ ਰਲ ਕੇ ਸਿਪਾਹੀਆਂ ਨੇ ਸਾਰਿਆਂ ਨੇ ਉਹਨਾਂ ਨੂੰ ਮਾਰਿਆ, ਜਿੰਨੇ ਨਿਕਲਦੇ ਸੀ ਫਿਰ ਉਹਨਾਂ ਨੂੰ ਅਸੀਂ ਮਾਰਿਆ, ਬਹੁਤ ਦੌੜ ਦੌੜ ਕੇ ਮਿਹਨਤ ਕਰ ਕਰਕੇ ਉਹਨਾਂ ਨੂੰ ਮਾਰਿਆ।
ਕਿਤਕ ਨਗਰ ਤੇ ਵਹਿਰ ਪਲਾਏ,
ਪਰ ਫਿਰ ਵੀ ਅਸੀਂ ਸਾਰਿਆਂ ਨੂੰ ਨਹੀਂ ਮਾਰ ਸਕੇ, ਕਈ ਦੌੜ ਕੇ ਸ਼ਹਿਰ ਚੋਂ ਬਾਹਰ ਦੌੜ ਕੇ ਨਿਕਲ ਗਏ ਨੇ, ਕਈ ਜਿਹੜੇ ਸੂਰ ਸਨ ਨਿੱਕੇ ਨਿੱਕੇ ਆਕਾਰ ਦੇ ਉਹ ਸ਼ਹਿਰ ਵਿੱਚੋਂ ਦੌੜ ਕੇ ਬਾਹਰ ਨਿਕਲ ਗਏ ਨੇ, ਬਹੁਤੇ ਅਸੀਂ ਮਾਰ ਦਿੱਤੇ ਨੇ ਤੇ ਕਈ ਬਚ ਕੇ ਨਿਕਲ ਗਏ ਨੇ।
ਜਿਸ ਮੈਂ ਲੋਕ ਹਜ਼ਾਰੋਂ ਆਵਤ,
ਹਜ਼ਾਰਾਂ ਲੋਕ ਹੈਰਾਨ ਹੋ ਕੇ ਵੇਖ ਰਹੇ ਸਨ ਵੀ ਹੋ ਕੀ ਰਿਹਾ, ਇਹ ਬੀਤ ਕੀ ਰਿਹਾ, ਇਹ ਵਰਤ ਕੀ ਰਿਹਾ।
ਭਾਈ ਪੀਰ ਹੇਰਨ ਹਿਤ ਧਾਵਤ,
ਵੇਖਣ ਵਾਸਤੇ ਸਾਰੇ ਦੌੜ ਰਹੇ ਸਾਂ, ਵੇਖਣ ਵਾਸਤੇ ਭੱਜ ਭੱਜ ਕੇ ਸਾਰੇ ਆ ਰਹੇ ਸੀ। ਥਾਵਾਂ ਥਾਵਾਂ ਦੇ ਉੱਤੇ ਦੌੜੇ ਫਿਰਦੇ ਸੀ, ਬੜਾ ਰੌਲਾ ਪਿਆ ਹੋਇਆ ਸੀ ਸਾਰੇ ਸ਼ਹਿਰ ਦੇ ਵਿੱਚ, ਏਦਾਂ ਜਾਪਦਾ ਸੀ ਬਾਦਸ਼ਾਹ ਜਿਵੇਂ ਭੜਥੂ ਪਿਆ ਹੋਵੇ।
ਖਰੇ ਕੈਦ ਖਾਨੇ ਕੇ ਪੌਰ,
ਕੈਦ ਖਾਨੇ ਦੇ ਦਰਵਾਜੇ ਤੇ ਖਲੋਤੇ ਰਹੇ ਕਿ ਕਿਤੇ ਗੁਰੂ ਜੀ ਇੱਥੋਂ ਨਿਕਲ ਕੇ ਨਾ ਚਲੇ ਜਾਣ, ਕੈਦ ਖਾਨੇ ਦੇ ਦਰਵਾਜੇ ਦੇ ਉੱਤੇ ਵੀ ਅਸੀਂ ਖਲੋਤੇ ਰਹੇ।
ਅਲਪ ਦੇਗ ਚਾਹੋ ਤੋ ਪਕਾਇਓ, ਗਨ ਸੋਕਰ ਕੋ ਇਹ ਨਿਕਸਾਇਓ।
ਬਾਦਸ਼ਾਹ ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਉਹ ਨਿਕਾ ਜਾ ਦੇਗਚਾ ਸੀ ਜਿਹਦੇ ਵਿਚ ਅਸੀਂ ਮਾਸ ਪਕਾ ਕੇ ਲੈ ਕੇ ਗਏ ਸੀ, ਉਹ ਨਿਕੇ ਜੇ ਦੇਗਚੇ ਵਿਚੋਂ ਇੰਨੇ ਸੂਰ ਪਤਾ ਨੀ ਕਿਵੇਂ ਨਿਕਲ ਆਏ, ਗੁਰੂ ਨੇ ਪਤਾ ਨੀ ਇੰਨੇ ਸੂਰ ਕਿਵੇਂ ਕੱਢ ਦਿੱਤੇ ਨਿੱਕੇ ਜੇ ਦੇਗਚੇ ਦੇ ਵਿਚੋਂ, ਇਹ ਅਸੀਂ ਹੈਰਾਨ ਹੋਏ ਆ ਵੇਖ ਕੇ।
ਸਭਿਆਂ ਕੇ ਮਨ ਭਈ ਗਿਲਾਨ,
ਸਾਰਿਆਂ ਦੇ ਮਨ ਦੇ ਵਿਚ ਹੁਣ ਗਿਲਾਨੀ ਬਣੀ ਹੋਈ ਹੈ, ਬਾਦਸ਼ਾਹ ਇੰਨੀ ਗਿਲਾਨੀ ਬਣੀ ਹੋਈ ਆ ਵੀ ਸਾਡਾ ਤਾਂ ਹੁਣ ਦੋ ਚਾਰ ਦਿਨ ਰੋਟੀ ਖਾਣ ਨੂੰ ਵੀ ਚਿੱਤ ਨਹੀਂ ਕਰਨਾ।
ਪਛਤਾਵਤ ਲਖਾਨ ਇਮਾਨ,
ਨਾਲੇ ਅਸੀਂ ਪਛਤਾਵ ਹੀ ਰਹੇ ਆ ਵੀ ਸਾਡਾ ਇਮਾਨ ਭ੍ਰਿਸ਼ਟ ਹੋਇਆ, ਸਾਨੂੰ ਪਛਤਾਵਾ ਵੀ ਇਸ ਗੱਲ ਦਾ ਵੀ ਸਾਡਾ ਧਰਮ, ਅਸੀਂ ਤਾਂ ਉਹਨਾਂ ਦਾ ਧਰਮ ਚੱਲੇ ਸੀ ਭ੍ਰਸ਼ਟ ਕਰਨ, ਉਹਨਾਂ ਨੂੰ ਪੁੱਠਾ ਖਵਾ ਕੇ, ਉਲਟਾ ਉਹਨਾਂ ਨੇ ਸਾਡਾ ਧਰਮ ਭ੍ਰਸ਼ਟ ਕਰ ਦਿੱਤਾ। ਇਸ ਗੱਲ ਦਾ ਸਾਨੂੰ ਬੜਾ ਵੱਡਾ ਪਛਤਾਵਾ ਹੈ।
ਜਰ ਹਰ ਕਰ ਔਰ ਅਸੀਂ ਕੀ ਕਰਨੇ।
ਦੇਖੋ ਗੁਰੂ ਨੇ ਆਪਣੇ ਤੁਹਾਡਾ ਡਰ ਛੱਡ ਕੇ, ਬਾਦਸ਼ਾਹ ਉਹ ਤੁਹਾਡਾ ਡਰ ਨਹੀਂ ਮੰਨਦੇ, ਜੇ ਉਹ ਤੁਹਾਡਾ ਡਰ ਮੰਨਦੇ ਹੁੰਦੇ ਤੇ ਆਹ ਕੁਝ ਨਾ ਕਰਦੇ ਜੋ ਉਹਨਾਂ ਨੇ ਕੀਤਾ। ਉਹਨਾਂ ਨੇ ਤੁਹਾਡਾ ਡਰ ਤਿਆਗ ਕੇ, ਤੁਹਾਡੇ ਡਰ ਨੂੰ ਛੱਡ ਕੇ ਇਹੋ ਜਿਹੀ ਕਰਨੀ ਕੀਤੀ ਆ, ਇਹੋ ਜਿਹਾ ਕੰਮ ਕੀਤਾ।
ਜਿਸ ਪ੍ਰਕਾਰ ਹਮ ਤੁਮ ਸੋ ਹਮ ਬਰਨੇ,
ਜਿਸ ਢੰਗ ਨਾਲ ਅਸੀਂ ਤੁਹਾਨੂੰ ਸਾਰੀ ਕਰਨੀ ਦੱਸੀ ਆ ਉਹਨਾਂ ਦੀ, ਗੁਰੂ ਨੇ ਤੁਹਾਡਾ ਡਰ ਤਿਆਗ ਕੇ, ਤੁਹਾਡਾ ਡਰ ਛੱਡ ਕੇ ਇਸ ਤਰ੍ਹਾਂ ਦੀ ਕਰਨੀ ਕੀਤੀ ਆ ਜੋ ਅਸੀਂ ਤੁਹਾਨੂੰ ਦੱਸੀ ਹੈ।
ਆਹ
ਵੇਖੋ ਜਿਹੜਾ ਦੇਗਚਾ ਅਸੀਂ ਲੈ ਕੇ ਗਏ ਸੀ, ਉਹ ਦੇਗਚਾ ਸਾਰਾ ਖਾਲੀ ਹੋ ਗਿਆ। ਜਦੋਂ ਸੂਰ ਸਾਰੇ ਨਿਕਲ ਗਏ, ਜਿਹੜਾ ਉਹਦੇ ਵਿਚ ਮਾਸ ਸੀ ਕੋਠਾ ਰਿੰਨ ਕੇ ਲੈ ਕੇ ਗਏ ਹੋਏ, ਉਹਦੇ ਵਿਚ ਰਿਹਾ ਹੀ ਨਹੀਂ, ਸਾਰਾ ਦੇਗਚਾ ਜਿਹੜਾ ਸੀ ਉਹ ਖਾਲੀ ਹੋ ਗਿਆ।
ਇਸਮੇ ਲੋਕ ਨਾ ਕੋ ਕੇ ਪੁੱਛਾ,
ਸਾਰੇ ਹੈਰਾਨ ਸੀ, ਕੋਈ ਕਿਸੇ ਨੂੰ ਪੁੱਛਣ ਜੋਗਾ ਵੀ ਨਹੀਂ ਰਿਹਾ ਵੀ ਹੋ ਕੀ ਰਿਹਾ, ਸਮਝ ਨਹੀਂ ਸੀ ਆ ਰਹੀ, ਦੱਸਦਾ ਵੀ ਕੌਣ ਉੱਥੇ, ਜੇ ਕਿਸੇ ਨੂੰ ਪਤਾ ਹੁੰਦਾ ਤਾਂ ਕੋਈ ਦੱਸਦਾ ਨਾ, ਇਸ ਕਰਕੇ ਕੋਈ ਕਿਸੇ ਨੂੰ ਪੁੱਛਣ ਜੋਗਾ ਵੀ ਨਹੀਂ ਰਿਹਾ।
ਸਭ ਨਿਸ਼ਨਾਨ ਸੋ ਬਸਤਰ ਪਖਾਰੇ,
ਬਾਦਸ਼ਾਹ ਜਿੰਨੇ ਆਪਣੇ ਸਿਪਾਹੀ ਸੀ, ਜਿੰਨੇ ਮੌਲਵੀ ਕਾਜੀ ਸੀ, ਉਹਨਾਂ ਸਾਰਿਆਂ ਨੇ ਆਪਣੇ ਕੱਪੜੇ ਲਾਹ ਕੇ ਕੱਪੜੇ ਧੋਏ, ਇਸ਼ਨਾਨ ਕੀਤਾ, ਨਹਾ ਧੋ ਕੇ ਆਪਣੇ ਸਰੀਰ ਨੂੰ ਪਵਿੱਤਰ ਕਰਨ ਦਾ ਯਤਨ ਕੀਤਾ।
ਰੰਕਨ ਕੋ ਕੀ ਕਿਤਕ ਉਤਾਰੇ,
ਇੱਥੋਂ ਤੱਕ ਬਾਦਸ਼ਾਹ ਸਾਨੂੰ ਤਾਂ ਕਈ ਕੱਪੜੇ ਆਪਣੇ ਲਾਹ ਕੇ ਗਰੀਬਾਂ ਨੂੰ ਦੇਣੇ ਪਏ, ਉੱਥੇ ਤਖਾਰੀਆਂ ਨੂੰ ਦਾਨ ਕਰਨੇ ਪਏ, ਕੱਲੇ ਕੱਪੜੇ ਥੋੜੀ ਦਿੱਤੇ ਨੇ, ਜਿਹੜੀਆਂ ਸਾਡੀਆਂ ਹੋਰ ਵਸਤੂਆਂ, ਸਾਡੇ ਜਿਹੜੇ ਸ਼ਸਤਰ ਹਥਿਆਰ ਸੀ ਉਹ ਵੀ ਭ੍ਰਿਸ਼ਟ ਹੋਏ ਸੂਰਾਂ ਦੇ ਖੂਨ ਦੇ ਨਾਲ, ਉਹ ਵੀ ਸਾਨੂੰ ਦੇਣੇ ਪਏ, ਲੋਕਾਂ ਨੂੰ ਗਰੀਬਾਂ ਨੂੰ ਦੇਣੇ ਪਏ।
ਤੋ ਗਿਲਾਨ ਹਿਰਦੇ ਮੈਂ ਰੱਖਤ, ਯਾ ਖੁਦਾਏ ਬਿਸਮਤ ਮੁਕ ਭਖਤ।
ਹਾਲਾਂਕਿ ਕਈਆਂ ਨੇ ਆਪਣੇ ਕੱਪੜੇ ਲਾਹ ਕੇ ਗਰੀਬਾਂ ਨੂੰ ਦੇ ਦਿੱਤੇ ਨੇ, ਫਿਰ ਵੀ ਉਹ ਆਪਣੇ ਮਨ ਦੇ ਵਿਚ ਗਿਲਾਨੀ ਰੱਖਦੇ ਨੇ ਤੇ ਕਹਿੰਦੇ ਨੇ ਯਾ ਖੁਦਾ ਇਹ ਕੀ ਹੋ ਗਿਆ ਸਾਡੇ ਨਾਲ, ਆ ਕੀ ਬੀਤ ਗਿਆ ਸਾਡੇ ਨਾਲ, ਇਹ ਕਿਸ ਤਰ੍ਹਾਂ ਦੀ ਹੋਣੀ ਵਰਤੀ ਹੈ, ਏਦਾਂ ਸਾਰੇ ਆਪਣੇ ਮੂੰਹੋਂ ਹੈਰਾਨੀ ਨਾਲ ਬੋਲ ਰਹੇ ਨੇ, ਯਾ ਖੁਦਾ ਕਰ ਰਹੇ ਨੇ।
ਸੁਣਨੋ ਰੰਗ ਬਾਦੀ ਮਤ ਮੁੱਡਾ,
ਹੁਣ ਰੰਗਾ ਬੜਾ ਬਾਦੀ ਸੀ, ਬੜਾ ਝਗੜਾਲੂ ਸੀ, ਬੜਾ ਮੂਰਖ ਸੀ, ਮਾੜੀ ਮਤ ਵਾਲਾ ਸੀ, ਹੋਛਾ ਸੀ, ਜਦੋਂ ਇਹਨੇ ਆਪਣੇ ਅਫਸਰਾਂ ਕੋਲੋਂ ਅਹਿਲਕਾਰਾਂ ਕੋਲੋਂ ਇਹ ਗੱਲ ਸੁਣੀ, ਸਾਰਾ ਪ੍ਰਸੰਗ ਸੁਣਿਆ,
ਦੀਨ ਸ਼ਰਾਹਤ ਕਠਨ ਅਰੂਡਾ,
ਐਸਾ ਨੁਰੰਗਾ ਜਿਹੜਾ ਆਪਣੀ ਸ਼ਰ੍ਹਾਂ ਤੇ ਦੀਨ ਦੇ ਹੱਠ ਦੇ ਵਿਚ ਅਰੂੜ ਰਹਿੰਦਾ, ਬੜੇ ਕਠਨ ਹੱਠ ਦੇ ਨਾਲ ਅਰੂੜ ਰਹਿੰਦਾ, ਯਾਨੀ ਕਿ ਸ਼ਰ੍ਹਾਂ ਦੀਆਂ ਫਾਹੀਆਂ ਜਕੜਿਆ ਹੋਇਆ, ਬੰਨਿਆ ਹੋਇਆ, ਕਦੇ ਸੁਤੰਤਰ ਨਹੀਂ ਹੋ ਸਕਦਾ।
ਕਰਕੇ ਹੋਠ ਲਾਲ ਕਰ ਨੈਣ,
ਗੁੱਸਾ ਆ ਗਿਆ ਔਰੰਗਜ਼ੇਬ ਨੂੰ, ਬੜਾ ਡਾਢਾ ਗੁੱਸਾ ਆਇਆ, ਅੱਖਾਂ ਲਾਲ ਸੁਰਖ ਹੋ ਗਈਆਂ, ਗੁੱਸੇ ਦੇ ਨਾਲ ਇਹਦੇ ਬੁੱਲ ਫਰਕਣ ਲੱਗੇ, ਦੰਦਾਂ ਨਾਲ ਕਚੀਚੀਆਂ ਵੱਟਣ ਲੱਗਾ।
ਇਸ ਕਰ ਗਰਭ ਚ ਬੋਲਤ ਬੈਨ,
ਗੁੱਸੇ ਵਿਚ ਆ ਕੇ ਬੜਾ ਹੰਕਾਰਿਆ ਹੋਇਆ, ਹਉਮੈ ਦੇ ਵਿਚ ਹੰਕਾਰ ਵਿਚ ਆਫਰਿਆ ਹੋਇਆ ਨੁਰੰਗਾ ਬੋਲਿਆ,
ਜਿਸ ਕੋ ਹਮਨੇ ਪੂਰਬ ਕਹਿਓ ਕਰਾਮਾਤ ਦਿਓ ਜਿਮ ਚਿਤ ਚਯੋ।
ਗੁੱਸੇ ਵਿਚ ਆ ਕੇ ਨੁਰੰਗਾ ਬੋਲਿਆ, ਕਹਿੰਦਾ ਮੈਂ ਪਹਿਲਾਂ ਹੀ ਗੁਰੂ ਨੂੰ ਕਿਹਾ ਸੀ, ਉਹਨੂੰ ਪਹਿਲਾਂ ਹੀ ਆਪਣੇ ਕੋਲ ਸੱਦ ਕੇ ਗੱਲ ਕਹੀ ਸੀ ਕਿ ਜੇ ਤੁਸੀਂ ਕੋਈ ਕਰਾਮਾਤ ਵਿਖਾਣੀ ਹੈ, ਕਰਾਮਾਤ ਵਿਖਾਣੀ ਚਿੱਤ ਚ ਚਾਹੁੰਦੇ ਹੋ, ਇਹ ਮੈਂ ਗੱਲ ਉਹਨਾਂ ਨੂੰ ਪਹਿਲਾਂ ਹੀ ਕਹੀ ਸੀ।
ਛੱਟ ਰਿਹਾ ਨੇ ਕਛੋ ਦਿਖਾਏ,
ਮੈਂ ਕਿਹਾ ਵੀ ਵਿਖਾ ਦਿਓ ਕਰਾਮਾਤ, ਪਰ ਉਹਨੇ ਆਪਣੀ ਕੋਈ ਕਰਾਮਾਤ ਨਹੀਂ ਵਿਖਾਈ, ਰੁਕੇ ਰਹੇ। ਜਦੋਂ ਮੈਂ ਕਿਹਾ ਸੀ ਵੀ ਕਰਾਮਾਤ ਵਿਖਾਓ, ਉਦੋਂ ਉਹਨਾਂ ਨੇ ਆਪਣੀ ਕੋਈ ਕਰਾਮਾਤ, ਆਪਣੀ ਕੋਈ ਅਜ਼ਮਤ ਉਹ ਪ੍ਰਗਟ ਕਰਕੇ ਨਹੀਂ ਵਿਖਾਈ, ਸਗੋਂ ਰੁਕੇ ਰਹੇ, ਮੇਰੇ ਕਹਿਣ ਤੇ ਕਰਾਮਾਤ ਨਹੀਂ ਵਿਖਾਈ।
ਮੁਝ ਮੈਂ ਅਜ਼ਮਤ ਹੈ ਨਾ ਕਾਏ,
ਸਗੋਂ ਮੈਨੂੰ ਜਵਾਬ ਦਿੰਦੇ ਸੀ, ਕਹਿੰਦੇ ਸੀ ਸਾਡੇ ਚ ਅਜ਼ਮਤ ਹੀ ਕੋਈ ਨਹੀਂ। ਜਦੋਂ ਮੈਂ ਕਿਹਾ ਵੀ ਕਰਾਮਾਤ ਵਿਖਾਓ, ਤੇ ਮੈਨੂੰ ਉਹਨਾਂ ਨੇ ਜਵਾਬ ਦਿੱਤਾ ਵੀ ਮੇਰੇ ਚ ਕੋਈ ਕਰਾਮਾਤ ਨਹੀਂ। ਇਹ ਸਤਿਗੁਰਾਂ ਦੀ ਨਿਮਰਤਾ ਤੇ ਹਲੀਮੀ ਸੀ ਜੋ ਬਾਦਸ਼ਾਹ ਨੂੰ ਸਮਝ ਨਹੀਂ ਆ ਰਹੀ। ਮਹਾਰਾਜ ਜੀ ਤਾਂ ਕਹਿ ਰਹੇ ਨੇ ਸਾਡੇ ਚ ਕੋਈ ਕਲਾ ਨਹੀਂ, ਕਲਾ ਗੁਰੂ ਨਾਨਕ ਸਾਹਿਬ ਦੀ ਹੈ ਸਾਰੀ। ਪਰ ਇਹਨੂੰ ਨਹੀਂ ਸਮਝ ਆਈ। ਕਹਿੰਦਾ ਜਦੋਂ ਮੈਂ ਕਿਹਾ ਕਰਾ ਮਾਗ ਵਿਖਾਓ ਤੇ ਉਦੋਂ ਵਿਖਾਈ ਨਹੀਂ, ਤੇ ਮੈਨੂੰ ਅੱਗੋਂ ਜਵਾਬ ਦਿੰਦੇ ਸਨ, ਕਹਿੰਦੇ ਸਨ ਕਿ ਮੇਰੇ ਚ ਕੋਈ ਅਜ਼ਮਤ ਨਹੀਂ ਹੈ, ਮੇਰੇ ਚ ਕੋਈ ਕਰਾਮਾਤ ਨਹੀਂ ਹੈ।
ਬਹੁਤ ਵਾਰ ਮੈਂ ਕਹੋ ਤੁਸੀਂ ਕੋ ਅਜ਼ਮਤ ਦਿਓ ਖਲਾਸ ਕਰ ਜੀ ਕੋ।
ਕਈ ਵਾਰ ਕਿਹਾ ਮੈਂ ਗੁਰੂ ਨੂੰ, ਕਈ ਵਾਰ ਉਹਨਾਂ ਨੂੰ ਕਿਹਾ ਕਿ ਆਪਣੀ ਅਜ਼ਮਤ ਵਿਖਾਓ, ਆਪਣੀ ਕਰਾਮਾਤ ਵਿਖਾਓ, ਤੇ ਮੈਂ ਤੁਹਾਡੀ ਖਲਾਸੀ ਕਰ ਦਿਆਂਗਾ, ਤੁਹਾਨੂੰ ਛੱਡ ਦਿਆਂਗਾ, ਤੁਹਾਨੂੰ ਰਿਹਾ ਕਰ ਦਿਆਂਗਾ। ਇਹ ਮੈਂ ਕਈ ਵਾਰ ਉਹਨਾਂ ਨੂੰ ਕਹਿ ਬੈਠਾ, ਇਸ ਗੱਲ ਦਾ ਜ਼ਿਕਰ ਕਰ ਬੈਠਾ।
ਅਬ ਜੇ ਖਾਣਾ ਲਗੇ ਖਵਾਵਣ,
ਤੇ ਹੁਣ ਜੇ ਮੈਂ ਉਹਨਾਂ ਲਈ ਖਾਣਾ ਭੇਜਿਆ, ਉਹਨਾਂ ਨੂੰ ਜੇ ਹੁਣ ਖਾਣਾ ਖਵਾਣ ਲੱਗੇ,
ਕਿਉਂ ਇਹ ਕਰੀ ਆਪ ਦਿਖ ਰਾਮਨ।
ਹੈਰਾਨੀ ਇਸ ਗੱਲ ਦੀ ਹੈ ਵੀ ਫਿਰ ਹੁਣ ਆਪ ਕਿਉਂ ਵਿਖਾਈ ਹੈ ਕਰਾਮਾਤ ਉਹਨਾਂ ਨੇ, ਜੇ ਹੁਣ ਉਹਨਾਂ ਨੂੰ ਖਾਣਾ ਖਵਾਣ ਲੱਗੇ ਸੀ, ਤੇ ਹੁਣ ਕਿਉਂ ਵਿਖਾਈ ਹੈ ਕਰਾਮਾਤ, ਜੇ ਮੇਰੇ ਪਹਿਲਾਂ ਕਹਿਣ ਤੇ ਨੀ ਵਿਖਾਈ ਕਰਾਮਾਤ, ਤੇ ਹੁਣ ਕਿਉਂ ਇਹ ਕਰਾਮਾਤ ਵਿਖਾ ਦਿੱਤੀ ਆ ਉਹਨਾਂ ਨੇ ਮੇਰੇ ਖਾਣਾ ਖਵਾਣ ਦੇ ਉੱਤੇ।
ਕਹਿ ਝੂਠ ਹੈ ਅਜ਼ਮਤ ਧਾਰੇ,
ਇਸ ਕਰਕੇ ਗੁਰੂ ਝੂਠ ਬੋਲਦਾ ਕਿ ਮੇਰੇ ਚ ਕਰਾਮਾਤ ਨਹੀਂ, ਉਹ ਤਾਂ ਵਾਕਈ ਅਜ਼ਮਤ ਧਾਰੀ ਹੈ, ਕਰਾਮਾਤੀ ਹੈ, ਉਹਦੇ ਵਿਚ ਕਰਾਮਾਤ ਹੈ।
ਉਹ ਅਣਬਣ ਕਿਆ ਕਰੇ ਵਿਚਾਰੇ,
ਕਹਿੰਦੇ ਹੁਣ ਐਸੀ ਅਣਬਣੀ ਬਣ ਗਈ ਹੈ, ਹੁਣ ਇਹਦੀ ਵਿਚਾਰ ਕਰੀਏ।
ਤੋ ਜਾਏ ਬੂਝੋ ਤਿਸ ਪਾਏ,
ਇਹਦਾ ਆਪਾਂ ਨੂੰ ਪੁੱਛਣਾ ਤਾਂ ਚਾਹੀਦਾ ਨਾ ਗੁਰੂ ਨੂੰ, ਵੀ ਪਹਿਲਾਂ ਸਾਡੇ ਕਹਿਣ ਤੇ ਵਿਖਾਈ ਨੀ ਕਰਾਮਾਤ, ਹੁਣ ਵਿਖਾ ਰਹੇ ਨੇ, ਪਹਿਲਾਂ ਕਹਿੰਦੇ ਸਾਡੇ ਕੋਲ ਹੈ ਨਹੀਂ, ਹੁਣ ਕਿੱਥੋਂ ਆ ਗਈ ਹੈ ਕਰਾਮਾਤ ਉਹਨਾਂ ਦੇ ਕੋਲ, ਆ ਜਿਹੜੀ ਅਜ਼ਮਤ ਵਿਖਾਈ ਹੈ। ਕਹਿੰਦੇ ਇਸ ਗੱਲ ਦਾ ਜਵਾਬ ਗੁਰੂ ਕੋਲੋਂ ਲੈਣਾ ਚਾਹੀਦਾ, ਗੁਰੂ ਨੂੰ ਜਾ ਕੇ ਇਸ ਗੱਲ ਬਾਰੇ ਪੁੱਛਣਾ ਚਾਹੀਦਾ ਕਿ ਇਹਦਾ ਜਵਾਬ ਸਾਨੂੰ ਦੇਣ।
ਸਾਚ ਪੁਰਖ ਤੂੰ ਪਈਏ ਨਹੀਂ,
ਕਹਿਣਾ ਚਾਹੀਦਾ ਜਾ ਕੇ ਗੁਰੂ ਨੂੰ ਕਿ ਗੁਰੂ ਜੀ ਤੁਸੀਂ ਸੱਚੇ ਨਹੀਂ ਹੋ, ਤੁਸੀਂ ਸੱਚੇ ਪੁਰਖ ਨਹੀਂ ਹੋ, ਤੁਸੀਂ ਸੱਚ ਨਹੀਂ ਬੋਲਿਆ ਪਹਿਲਾਂ ਆਪਣੀ ਜ਼ੁਬਾਨ ਤੋਂ।
ਤੈ ਬਖਾਨ ਕੀ ਨਸਿਹਮ ਪਾਓ, ਅਜ਼ਮਤ ਮੈਂ ਨਾ ਦਿਖਾਵਾਂ ਕਾਓ।
ਤੇ ਤੁਸੀਂ ਇਹ ਕਹਿਣਾ ਜਾ ਕੇ ਗੁਰੂ ਨੂੰ ਪੁੱਛਣਾ ਕਿ ਤੁਸੀਂ ਸੱਚੇ ਪੁਰਖ ਨਹੀਂ ਹੋ, ਕਿਉਂਕਿ ਤੁਸੀਂ ਸਾਨੂੰ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਕੋਈ ਕਰਾਮਾਤ ਨਹੀਂ ਵਿਖਾਉਣੀ, ਤੁਸੀਂ ਇਹ ਗੱਲ ਕਹੀ ਸੀ ਪਹਿਲਾਂ ਕਿ ਮੈਂ ਕੋਈ ਅਜ਼ਮਤ ਨਹੀਂ ਵਿਖਾਉਣੀ, ਮੈਂ ਕੋਈ ਕਰਾਮਾਤ ਨਹੀਂ ਵਿਖਾਉਣੀ।
ਅਬ ਕਿਉਂ ਕਰਾਮਾਤ ਦਿਖ ਰਾਏ,
ਹੁਣ ਕਿਉਂ ਵਿਖਾਈ ਹੈ ਫਿਰ, ਜੇ ਪਹਿਲਾਂ ਤੁਸੀਂ ਇਹ ਗੱਲ ਕਹੀ ਸੀ ਵੀ ਅਸੀਂ ਕੋਈ ਅਜ਼ਮਤ ਨਹੀਂ ਵਿਖਾਉਣੀ, ਕਰਾਮਾਤ ਨਹੀਂ ਵਿਖਾਉਣੀ, ਤੇ ਫਿਰ ਹੁਣ ਆਹ ਜਿਹੜੀ ਕਰਾਮਾਤ ਵਿਖਾਈ ਹੈ ਕਿਉਂ ਵਿਖਾਈ ਹੈ, ਇਹ ਕਿਉਂ ਪ੍ਰਗਟ ਕੀਤੀ ਹੈ। ਤੁਸੀਂ ਇਸ ਕਰਕੇ ਝੂਠ ਬੋਲਦੇ ਹੋ, ਤੁਸੀਂ ਸੱਚ ਨਹੀਂ ਕਹਿ ਰਹੇ, ਸੱਚ ਨਹੀਂ ਬੋਲੇ ਪਹਿਲਾਂ ਸਾਡੇ ਕੋਲ, ਤੁਸੀਂ ਝੂਠ ਬੋਲਿਆ, ਤੇ ਤੁਹਾਡੀ ਇਹ ਗੱਲ ਝੂਠੀ ਸਾਬਤ ਹੋ ਚੁੱਕੀ ਹੈ।
ਗਮਨੋ ਨਿਕਟ ਪੁੱਛ ਬੇ ਕਰੀਐ,
ਜਾਓ ਹੁਣ ਤੁਸੀਂ ਗੁਰੂ ਦੇ ਕੋਲ ਜਾ ਕੇ ਇਸ ਮੇਰੀ ਇਸ ਗੱਲ ਦਾ ਜਵਾਬ ਲੈ ਕੇ ਆਓ, ਤੇ ਸਵਾਲ ਕਰੋ ਜਾ ਕੇ ਗੁਰੂ ਨੂੰ ਵੀ ਪਹਿਲਾਂ ਕਹਿੰਦੇ ਸੀ ਅਸੀਂ ਵਿਖਾਣੀ ਨਹੀਂ ਕਰਾਮਾਤ, ਹੁਣ ਕਿਉਂ ਵਿਖਾਈ ਹੈ, ਪਹਿਲਾਂ ਕਹਿੰਦੇ ਸੀ ਸਾਡੇ ਚ ਹੈ ਹੀ ਨਹੀਂ, ਹੁਣ ਕਿੱਥੋਂ ਆ ਗਈ ਹੈ, ਯਾਨੀ ਕਿ ਪਹਿਲਾਂ ਝੂਠ ਬੋਲਿਆ ਉਹਨਾਂ ਨੇ। ਕਹਿੰਦੇ ਜਾ ਕੇ ਗੁਰੂ ਨੂੰ ਚੰਗੀ ਤਰ੍ਹਾਂ ਪੁੱਛੋ, ਚੰਗੀ ਤਰ੍ਹਾਂ ਜਾ ਕੇ ਉਹਨਾਂ ਕੋਲੋਂ ਪੜਤਾਲ ਕਰੋ।
ਹਮਦਿਸ਼ਤੇ ਬਹੁਤ ਰਾਸ ਵਿਚਰੀਐ,
ਮੇਰੇ ਵੱਲੋਂ ਡਰਾਵਾ ਵੀ ਦਿਓ ਜੇ ਗੁਰੂ ਨੂੰ, ਚੰਗੀ ਤਰ੍ਹਾਂ ਡਰਾਇਆ ਜੇ ਮੇਰੇ ਵੱਲੋਂ, ਜਿੰਨਾ ਡਰਾ ਸਕਦੇ ਹੋ ਡਰਾਉਣ ਦਾ ਯਤਨ ਕਰਿਆ ਜੇ।
ਕਹਿ ਤੋ ਅਜ਼ਮਤ ਨੈ ਮੇਰੇ, ਇਹ ਕਿਆ ਕੀਨ ਸਬੂਤ ਨੇਰੇ,
ਕਹਿ ਰਹੇ ਸਨ ਮੇਰੀ ਸਭਾ ਵਿਚ ਆ ਕੇ ਭਰੀ ਕਚਹਿਰੀ ਵਿਚ ਸਾਰੇ ਵਜ਼ੀਰਾਂ ਮੌਲਵੀਆਂ ਦੇ ਸਾਹਮਣੇ ਉਹਨਾਂ ਨੇ ਗੱਲ ਕਹੀ ਹੈ ਕਿ ਸਾਡੇ ਕੋਲ ਕੋਈ ਅਜ਼ਮਤ ਨਹੀਂ ਹੈ, ਸਾਡੇ ਕੋਲ ਕੋਈ ਕਰਾਮਾਤ ਨਹੀਂ ਹੈ, ਤੇ ਆਹ ਹੁਣ ਕੀ ਕੀਤਾ, ਆਹ ਜੋ ਹੁਣ ਵਿਖਾਈ ਗਿਆ ਇਹ ਕੀ ਸੀ, ਇਹ ਕੱਲਿਆਂ ਨੇ ਨਹੀਂ ਵੇਖੀ, ਸਾਰੇ ਦਿੱਲੀ ਸ਼ਹਿਰ ਨੇ ਵੇਖੀ ਹੈ, ਸਾਰੇ ਦਿੱਲੀ ਦੇ ਲੋਕਾਂ ਨੇ ਕਰਾਮਾਤ ਵੇਖੀ ਹੈ, ਇਹ ਹੁਣ ਕੀ ਸੀ ਜਿਹੜੀ ਵਿਖਾਈ ਹੈ।
ਹੱਥ ਕਰ ਉੱਤਰ ਮੁਝ ਡਿਗ ਲਿਆਵੋ,
ਜਾਓ ਜਾ ਕੇ ਪੁੱਛੋ ਗੁਰੂ ਨੂੰ, ਤੇ ਗੁਰੂ ਨੂੰ ਮੇਰੇ ਇਹਨਾਂ ਸਵਾਲਾਂ ਦਾ ਜਵਾਬ ਲੈ ਕੇ, ਉਹ ਜਵਾਬ ਲੈ ਕੇ ਹਟ ਕੇ ਮੇਰੇ ਕੋਲ ਆ ਕੇ ਮੈਨੂੰ ਦੱਸੋ।
ਕਿਆ ਕਹਿ ਸੋ ਸਚਲ ਜਨਾਬ ਸੁਣਾਵੋ,
ਹੋਰ ਉਹ ਕੀ ਕਹਿ ਰਹੇ ਨੇ, ਉਹ ਮੈਨੂੰ ਲਿਆ ਕੇ ਚੰਗੀ ਤਰ੍ਹਾਂ ਜਣਾਵੋ, ਮੈਨੂੰ ਚੰਗੀ ਤਰ੍ਹਾਂ ਲਿਆ ਕੇ ਸਮਝਾਵੋ।
ਹਿਮ ਸੁਣ ਕੋ ਸੁਣ ਕੇ ਦੋਨੋ ਉਮਰਾਵ,
ਬਾਦਸ਼ਾਹ ਦੀਆਂ ਇਹ ਗੱਲਾਂ ਉਹਨਾਂ ਦੋਵਾਂ ਉਮਰਾਵਾਂ ਨੇ ਸੁਣੀਆਂ, ਜਿਹੜੇ ਪਹਿਲਾਂ ਵੀ ਗਏ ਸੀ ਦੇਗਚਾ ਲੈ ਕੇ ਕੁੱਠੇ ਮਾਸ ਦਾ, ਉਹਨਾਂ ਹੀ ਉਮਰਾਵਾਂ ਨੇ ਬਾਦਸ਼ਾਹ ਦੀਆਂ ਇਹ ਗੱਲਾਂ ਸੁਣੀਆਂ।
ਪੁਨ ਕੈਦੀਆਂ ਕੀ ਥਾਂ ਗਮ ਨੇ ਪੁਨ ਕੈਦੀਆਂ ਕੀ ਥਾਵ।
ਤੇ ਫਿਰ ਇਹ ਦੋਵੇਂ ਉਮਰਾਵ ਚੱਲ ਕੇ ਬਾਦਸ਼ਾਹ ਦਾ ਕਹਿਣਾ ਮੰਨ ਕੇ ਉਹਦੀ ਆਗਿਆ ਮੰਨਣੀ ਪੈਣੀ ਸੀ ਇਹਨਾਂ ਨੂੰ। ਅੰਦਰੋਂ ਭਾਵੇਂ ਇਹਨਾਂ ਦਾ ਮਨ ਨਹੀਂ ਸੀ ਮੰਨਦਾ, ਡਰਦੇ ਵੀ ਸੀ ਵੀ ਖਬਰੇ ਪਹਿਲਾਂ ਸੂਰ ਨਿਕਲੇ ਨੇ, ਹੁਣ ਪਤਾ ਨੀ ਕੀ ਹੋ ਜਾਏਗਾ ਉੱਥੇ। ਪਰ ਬਾਦਸ਼ਾਹ ਦਾ ਹੁਕਮ ਸੀ, ਬਾਦਸ਼ਾਹ ਦਾ ਹੁਕਮ ਸੁਣ ਕੇ ਜਿੱਥੇ ਕੈਦ ਖਾਨਾ ਹੈ, ਜਿੱਥੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੱਖਿਆ, ਉਸ ਜਗ੍ਹਾ ਤੇ ਲੈ ਕੇ ਆਏ, ਉੱਥੇ ਆਏ ਨੇ ਚੱਲ ਕੇ।
ਬੈਠੇ ਬੂਜਨ ਸਤਿਗੁਰ ਕਰੇ,
ਸਤਿਗੁਰੂ ਜੀ ਆਪਣੇ ਉਸੇ ਆਨੰਦ ਚ ਬੈਠੇ ਨੇ। ਮੇਰੇ ਸਾਹਿਬ ਦੇ ਹਿਰਦੇ ਚ ਨਾ ਹਰਖ ਹੈ, ਨਾ ਸੋਗ ਹੈ, ਨਾ ਮਾਣ ਹੈ, ਨਾ ਅਪਮਾਨ ਹੈ। ਇਹ ਬੜੀ ਉੱਚੀ ਅਵਸਥਾ ਖਾਲਸਾ ਜੀ, ਸ਼ਬਦਾਂ ਵਿਚ ਬਿਆਨ ਹੀ ਨਹੀਂ ਹੁੰਦੀ। ਹਾਂ, ਜੋ ਮਾੜੀ ਮੋਟੀ ਸਮਝਣੀ ਹੋਵੇ ਇਹ ਕਿਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ, ਤੇ ਗੁਰਬਾਣੀ ਪੜ੍ਹ ਲਈਏ, ਸਤਿਗੁਰਾਂ ਦਾ ਸ਼ਬਦ ਪੜ੍ਹ ਲਈਏ, ਪੈਸਾ ਸਵਰਨ ਪੈਸੀ ਉਸ ਮਾਟੀ, ਪੈਸਾ ਮਾਨ ਪੈਸਾ ਅਭਿਮਾਨ, ਪੈਸਾ ਰੰਕ ਪੈਸਾ ਰਾਜਾਨ, ਇਹ ਉਹ ਅਵਸਥਾ ਹੈ ਜੋ ਸਤਿਗੁਰਾਂ ਨੇ ਆਪਣੇ ਸ਼ਬਦਾਂ ਵਿਚ ਬਿਆਨ ਕੀਤੀ ਹੈ। ਉਸ ਅਵਸਥਾ ਵਿਚ ਸਤਿਗੁਰੂ ਜੀ ਟਿਕੇ ਹੋਏ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਨ ਹੈ। ਇਸ ਤਰ੍ਹਾਂ ਦੀ ਅਵਸਥਾ ਵਿਚ ਮੇਰੇ ਸਾਹਿਬ ਟਿਕੇ ਹੋਏ ਨੇ, ਤੇ ਉਥੇ ਦੋਵੇਂ ਉਮਰਾਵ ਆਏ ਚੱਲ ਕੇ। ਸਾਹਿਬ ਜੀ ਆਪਣੇ ਆਨੰਦ ਚ ਬੈਠੇ ਨੇ, ਉਹੀ ਆਨੰਦ ਹੈ ਜਿਹੜਾ ਬਾਹਰ ਹੈ। ਉਥੇ ਕੈਦਖਾਨੇ ਵਿਚ ਵੀ ਉਹ ਆਨੰਦ ਹੈ, ਸਹੀ ਹੈ, ਉਹੀ ਅਵਸਥਾ, ਚਿਹਰੇ ਤੇ ਉਹੋ ਜਿਹੀ ਕ੍ਰਾਂਤੀ, ਉਹੋ ਜਿਹੀ ਤੇਜ, ਉਹੋ ਜਿਹੀ ਪ੍ਰਤਾਪ, ਥੋੜਾ ਜਿੰਨਾ ਵੀ ਫਰਕ ਮਹਿਸੂਸ ਨਜ਼ਰ ਨਹੀਂ ਆਉਂਦਾ। ਉਥੇ ਦੋਵੇਂ ਉਮਰਾਵ ਚੱਲ ਕੇ ਸਤਿਗੁਰਾਂ ਕੋਲ ਆਏ,
ਸਾਥ ਤਿਹਾਰੇ ਸ਼ਾ ਉਚਰੇ,
ਆ ਕੇ ਕਹਿਣ ਲੱਗੇ, ਗੁਰੂ ਜੀ ਬਾਦਸ਼ਾਹ ਨੇ ਤੁਹਾਨੂੰ ਇਹ ਗੱਲ ਕਹੀ ਹੈ, ਸਾਨੂੰ ਇਹ ਕਹਿ ਕੇ ਭੇਜਿਆ ਕਿ ਤੁਹਾਡੇ ਪ੍ਰਤੀ ਬਾਦਸ਼ਾਹ ਨੇ ਇਹ ਕਿਹਾ।
ਮੈਂ ਜਬ ਕਰਾਂ ਮਾਤ ਕੋ ਕਹਿਓ,
ਬਾਦਸ਼ਾਹ ਕਹਿ ਰਿਹਾ ਕਿ ਗੁਰੂ ਜੀ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਰਾਂ ਮਾਤ ਵਿਖਾਓ, ਜਦੋਂ ਮੈਂ ਕਿਹਾ ਸੀ ਤੁਸੀਂ ਅਜਮਤ ਵਿਖਾਓ,
ਹੱਥ ਬਿਲੋਕਨ ਚਿਤ ਮੈਂ ਚਾਹਿਓ,
ਜਦੋਂ ਬਾਦਸ਼ਾਹ ਨੇ ਗੱਲ ਕਹੀ ਕਿ ਉਹ ਵੇਖਣਾ ਚਾਹੁੰਦਾ ਤੁਹਾਡੀ ਕਰਾਮਾਤ, ਤੁਹਾਡੀ ਅਜਮਤ ਵੇਖਣਾ ਚਾਹੁੰਦਾ, ਜਦੋਂ ਇਹ ਗੱਲ ਬਾਦਸ਼ਾਹ ਨੇ ਤੁਹਾਨੂੰ ਕਹੀ ਸੀ,
ਡਟ ਭਇਓ ਤਵ ਮੋਹੇ ਅਗਾਰੇ,
ਬਾਦਸ਼ਾਹ ਕਹਿੰਦਾ ਵੀ ਉਦੋਂ ਤੁਸੀਂ ਮੇਰੇ ਅੱਗੇ ਰੁਕ ਗਏ, ਮੈਨੂੰ ਕਰਾਮਾਤ ਵਿਖਾਈ ਨੀ, ਮੈਨੂੰ ਅਜਮਤ ਹੀ ਨਹੀਂ ਵਿਖਾਈ, ਜਦੋਂ ਮੈਂ ਕਿਹਾ ਉਦੋਂ ਤੁਸੀਂ ਆਪਣੀ ਕੋਈ ਅਜਮਤ ਕੋਈ ਕਰਾਮਾਤ ਪ੍ਰਗਟ ਕਰਕੇ ਨਹੀਂ ਵਿਖਾਈ, ਸਗੋਂ ਰੁਕੇ ਰਹੇ ਫਟੇ ਰਹੇ, ਕੋਈ ਕਰਾਮਾਤ ਕਲਾ ਨਹੀਂ ਵਿਖਾਈ,
ਅਜਮਤ ਮੋਹ ਮੈਂ ਲਗੂ ਭਾਰੇ,
ਸਗੋਂ ਇਹ ਕਿਹਾ ਅੱਗੋਂ ਤੁਸੀਂ ਵੀ ਮੇਰੇ ਤੇ ਕਰਾਮਾਤ ਹੈ ਹੀ ਕੋਈ ਨੀ। ਜਦੋਂ ਬਾਦਸ਼ਾਹ ਨੇ ਕਿਹਾ ਤੁਹਾਨੂੰ ਕਰਾਮਾਤ ਵਿਖਾਓ, ਬਾਦਸ਼ਾਹ ਨੇ ਗੱਲ ਕਹੀ ਹੈ ਤੇ ਤੁਸੀਂ ਉਦੋਂ ਉਹਨੂੰ ਕਰਾਮਾਤ ਨਹੀਂ ਵਿਖਾਈ, ਉਦੋਂ ਤੁਸੀਂ ਕਿਹਾ ਕਿ ਮੇਰੇ ਕੋਲ ਕੋਈ ਅਜਮਤ ਨਹੀਂ ਹੈ,
ਕਿਉਂ ਨਾ ਸ਼ਾਹ ਕੋ ਤਬ ਦਿਖਰਾਏ ਜਿਸ ਤੇ ਭਾਵ ਤੇ ਅਦਕ ਬਡਾਏ,
ਤੁਹਾਡੇ ਕੋਲ ਕਰਾਮਾਤ ਸੀ ਤੇ ਬਾਦਸ਼ਾਹ ਦੇ ਕਹਿਣ ਤੇ ਤੁਸੀਂ ਉਦੋਂ ਕਿਉਂ ਨਾ ਵਿਖਾਈ ਬਾਦਸ਼ਾਹ ਨੂੰ, ਜਿਹਦੇ ਨਾਲ ਤੁਹਾਨੂੰ ਵੱਡੀ ਵਡਿਆਈ ਮਿਲਦੀ, ਅਦਕ ਵਡਿਆਈ ਦੀ ਪ੍ਰਾਪਤੀ ਹੁੰਦੀ, ਬਾਦਸ਼ਾਹ ਤੁਹਾਨੂੰ ਰੁਤਬਾ ਦਿੰਦਾ, ਤੁਹਾਨੂੰ ਮਾਣ ਦਿੰਦਾ, ਸਤਿਕਾਰ ਦਿੰਦਾ, ਉਦੋਂ ਤੁਸੀਂ ਬਾਦਸ਼ਾਹ ਨੂੰ ਆਪਣੀ ਕਰਾਮਾਤ ਕਿਉਂ ਨਾ ਵਿਖਾਈ।
ਹੁਣ ਕਾਰਾ ਗ੍ਰਹਿ ਮੈਂ ਰੁਕ ਕਰਕੇ ਅਨਕ ਰੀਤ ਕੇ ਸੰਕਟ ਭਰ ਕੇ,
ਤੇ ਬਾਦਸ਼ਾਹ ਨੇ ਤੁਹਾਨੂੰ ਇੱਥੇ ਕੈਦ ਕਰ ਲਿਆ, ਕੈਦ ਖਾਨੇ ਵਿਚ ਇੱਥੇ ਕਾਰਾ ਗ੍ਰਹਿ ਦੇ ਵਿਚ ਰੁਕ ਕੇ ਅਨਕ ਰੀਤੀਆਂ ਦੇ ਸੰਕਟ ਤੁਸੀਂ ਆਪਣੇ ਸਰੀਰ ਤੇ ਝੱਲੇ, ਕਈ ਦਿਨਾਂ ਦੇ ਤੁਸੀਂ ਭੁੱਖੇ ਹੋ, ਕਈ ਦਿਨਾਂ ਦੇ ਤੁਸੀਂ ਪਿਆਸੇ ਹੋ, ਤੁਹਾਨੂੰ ਖਾਣ ਨੂੰ ਭੋਜਨ ਨਹੀਂ ਦਿੱਤਾ ਗਿਆ, ਪੀਣ ਨੂੰ ਪਾਣੀ ਨਹੀਂ ਦਿੱਤਾ ਗਿਆ,
ਹਮ ਕੋ ਅਬ ਦਿਖ ਰਾਵਨ ਕਰੇ,
ਹੁਣ ਤੁਸੀਂ ਸਾਨੂੰ ਅੱਜ ਕਈ ਦਿਨਾਂ ਬਾਅਦ ਇੰਨੇ ਸੰਕਟ ਪਾ ਕੇ ਸਰੀਰ ਤੇ ਸਾਨੂੰ ਅੱਜ ਤੁਸੀਂ ਕਰਾਮਾਤ ਵਿਖਾ ਦਿੱਤੀ, ਅੱਜ ਤੁਸੀਂ ਆਪਣੀ ਅਜਮਤ ਪ੍ਰਗਟ ਕਰਕੇ ਵਿਖਾ ਦਿੱਤੀ ਹੈ, ਇਸ ਕਰਕੇ ਬਾਦਸ਼ਾਹ ਤੁਹਾਡੇ ਤੋਂ ਬੜਾ ਖਫਾ ਕਿ ਜੇ ਤੁਹਾਡੇ ਚ ਕਰਾਮਾਤ ਸੀ ਤੁਸੀਂ ਪਹਿਲਾਂ ਕਿਉਂ ਨਹੀਂ ਵਿਖਾਈ, ਅੱਜ ਕਿਉਂ ਵਿਖਾਈ ਹੈ, ਇਸ ਕਰਕੇ ਬਾਦਸ਼ਾਹ ਤੁਹਾਡੇ ਤੋਂ ਬਹੁਤ ਜ਼ਿਆਦਾ ਖਫਾ ਹੈ, ਉਹਦੇ ਮਨ ਵਿਚ ਤੁਹਾਡੇ ਪ੍ਰਤੀ ਬੜਾ ਭਾਰੀ ਰੋਸ ਤੇ ਗਿਲਾ ਹੈ।
ਕਰਾਮਾਤ ਕੋ ਰਾਖਤ ਅਹੋ ਮੁਖ ਤੇ ਬੋਰ ਝੂਠ ਕੋ ਕਹੋ,
ਨਾਲੇ ਤੁਸੀਂ ਕਰਾਮਾਤ ਵੀ ਰੱਖਦੇ ਹੋ ਆਪਣੇ ਕੋਲ, ਨਾਲੇ ਮੂੰਹ ਤੋਂ ਝੂਠ ਵੀ ਕਹਿੰਦੇ ਹੋ ਵੀ ਮੇਰੇ ਤੇ ਕਰਾਮਾਤ ਕੋਈ ਨੀ, ਨਾਲੇ ਰੱਖਦੇ ਵੀ ਉਹ ਕਰਾਮਾਤ, ਤੇ ਨਾਲੇ ਆਪਣੇ ਮੁਖੋਂ ਝੂਠ ਬੋਲਦੇ ਹੋ ਕਿ ਮੇਰੇ ਕੋਲ ਕਰਾਮਾਤ ਨਹੀਂ ਹੈ।
ਤੁਮਰੇ ਅਨਬਨ ਹੀਰ ਮਹਾਨੇ ਪੁੱਤਰ ਬੂਜਿਓ ਸ਼ਾਹ ਸੁਜਾਨੇ,
ਤੁਹਾਡੇ ਜਿਹੜੇ ਅਨ ਬਣੇ ਜੇ ਕੌਤਕ ਵੇਖ ਕੇ, ਤੁਹਾਡਾ ਇਹੋ ਜਿਹਾ ਹਾਲ ਇਹੋ ਜਿਹੀ ਅਜਮਤ ਵੇਖ ਕੇ, ਬਾਦਸ਼ਾਹ ਜੋ ਬੜਾ ਸੁਜਾਨ ਹੈ, ਬੜਾ ਸਿਆਣਾ ਹੈ, ਸੂਝਵਾਨ ਹੈ, ਉਹ ਤੁਹਾਡੇ ਕੋਲੋਂ ਜਵਾਬ ਮੰਗਦਾ ਵੀ ਜਵਾਬ ਦਿਓ ਕਿ ਜੇ ਤੁਸੀਂ ਪਹਿਲਾਂ ਕਹਿੰਦੇ ਸੀ ਮੇਰੇ ਤੇ ਕਰਾਮਾਤ ਕੋਈ ਨੀ ਤੇ ਹੁਣ ਕਿੱਥੋਂ ਆ ਗਈ, ਯਾਨੀ ਕਿ ਤੁਸੀਂ ਝੂਠ ਬੋਲਦੇ ਹੋ। ਇਹ ਬਾਦਸ਼ਾਹ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਮੰਗਦਾ, ਇਹਦਾ ਜਵਾਬ ਹੁਣ ਤੁਹਾਨੂੰ ਦੇਣਾ ਪਏਗਾ।
ਉੱਤਰ ਦਿਓ ਜੈਸੇ,
ਹੁਣ ਜਿਹੋ ਜਿਹਾ ਉੱਤਰ ਜਿਹੋ ਜਿਹਾ ਜਵਾਬ ਤੁਸੀਂ ਦਿਓਗੇ, ਅਸੀਂ ਜਾ ਕੇ ਬਾਦਸ਼ਾਹ ਨੂੰ ਉਸੇ ਤਰ੍ਹਾਂ ਤੁਹਾਡਾ ਜਵਾਬ ਸੁਣਾਵਾਂਗੇ ਜਿਹੜਾ ਜਵਾਬ ਤੁਸੀਂ ਦਿਓਗੇ, ਇਨ ਬਿਨ ਉਹੀ ਸ਼ਬਦ ਜਾ ਕੇ ਅਸੀਂ ਬਾਦਸ਼ਾਹ ਨੂੰ
ਸੁਣਾਵਾਂਗੇ।
ਬਾਦਸ਼ਾਹ ਬੜਾ ਗੁੱਸੇ ਵਿਚ ਆ, ਬੜਾ ਕ੍ਰੋਧ ਵਿਚ ਹੈ, ਉਹ ਲੋਹਾ ਲਾਖਾ ਹੋਇਆ ਫਿਰਦਾ
ਹੈ। ਆਏ ਚੱਲ ਪਾਏ,
ਸਾਨੂੰ ਬੜੇ ਗੁੱਸੇ ਨਾਲ ਤੁਹਾਡੇ ਕੋਲ ਭੇਜਿਆ ਤਾਂ ਅਸੀਂ ਤੁਹਾਡੇ ਕੋਲ ਦੁਬਾਰਾ ਚੱਲ ਕੇ ਆਏ ਆ।
ਸੁਣ ਸ਼੍ਰੀ ਤੇਗ ਬਹਾਦਰ ਰਾਏ ਉਮਰਾਵਨ ਕੋ
ਸੁਣ ਕੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਬਾਲੀ ਮਹਾਰਾਜ ਗਰੀਬ ਨਵਾਜ ਦਇਆ ਨਿਧ ਸਤਿਗੁਰੂ ਜੀ, ਜਦੋਂ ਇਹਨਾਂ ਉਮਰਾਵਾਂ ਨੇ ਗੱਲਾਂ ਕਹੀਆਂ ਨਾ, ਸੁਣ ਕੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ,
ਇਸ ਕੋ ਤੁਮ ਅਜ਼ਮਤ ਨਾ ਜਾਣੋ।
ਮਹਾਰਾਜ ਜੀ ਕਹਿੰਦੇ ਭਾਈ ਇਹਨੂੰ ਤੁਸੀਂ ਕਰਾਮਾਤ ਨਾ ਸਮਝੋ ਜੀ, ਇਹ ਕੋਈ ਕਰਾਮਾਤ ਨਾ ਸਮਝੋ ਜੀ। ਜੋ ਕੁਝ ਹੋਇਆ ਨਾ ਅੱਜ ਦੇਗਚੇ ਵਿਚੋਂ ਜਿਹੜੇ ਸੂਕਰ ਨਿਕਲੇ ਨੇ, ਇਹਨੂੰ ਤੁਸੀਂ ਕਰਾਮਾਤ ਨਾ ਜਾਣੋ, ਇਹ ਕੋਈ ਕਰਾਮਾਤ ਨਹੀਂ ਹੈ।
ਮਨ ਕੇ ਖੋਟ ਵਿਚਾਰ ਪਛਾਣੋ,
ਇਹ ਤੁਹਾਡੇ ਮਨ ਦੇ ਖੋਟੇ ਵਿਚਾਰ ਨੇ ਜਿਹੜੇ ਦੇਗਚੇ ਚੋਂ ਨਿਕਲ ਨਿਕਲ ਕੇ ਬਾਹਰ ਆਏ ਨੇ। ਮਹਾਰਾਜ ਜੀ ਕਹਿੰਦੇ ਤੁਹਾਡੇ ਮਨਾਂ ਦੇ ਖੋਟੇ ਵਿਚਾਰ ਨੇ ਜਿਹੜੇ ਸੂਕਰਾਂ ਦੇ ਸਮਾਨ, ਜਿਵੇਂ ਸੂਕਰਾਂ ਨੂੰ ਤੁਸੀਂ ਬਦ ਸਮਝਦੇ ਹੋ, ਗੰਦਾ ਸਮਝਦੇ ਹੋ, ਤੁਹਾਡੇ ਮਨ ਦੇ ਵਿਚ ਦਰਅਸਲ ਇਹ ਦੇਗਚਾ ਨੀ, ਤੁਹਾਡਾ ਮਨ ਸੀ, ਤੇ ਤੁਹਾਡੇ ਇਸ ਮਨ ਰੂਪੀ ਦੇਗਚੇ ਚੋਂ ਇਹ ਖੋਟੇ ਵਿਚਾਰ ਤੁਹਾਡੇ ਬਾਹਰ ਨਿਕਲੇ ਨੇ, ਉਹ ਪਛਾਣੋ।
ਕਰੇ ਭਾਵਨਾ ਜੈਸੇ ਕੋਏ, ਕਿਸ ਕੋ ਤਤ ਫਲ ਪ੍ਰਾਪਤ ਹੋਏ।
ਇਹ ਪਰਮੇਸ਼ਰ ਦੀ ਕਲਾ ਹੈ, ਉਹਦੀ ਪਰਮੇਸ਼ਰ ਦੀ ਕਲਾ ਵਰਤੀ ਹੈ ਕਿ ਜਿਹੋ ਜੀ ਕੋਈ ਭਾਵਨਾ ਕਰਦਾ ਉਹਨੂੰ ਆਪਣੀ ਭਾਵਨਾ ਦਾ ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ। ਜਿਹੋ ਜਿਹੋ ਜੀ ਕੋਈ ਭਾਵਨਾ ਕਰਦਾ ਉਹਨੂੰ ਆਪਣੀ ਭਾਵਨਾ ਮੁਤਾਬਕ ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ।
ਹੀ ਖੁਦਾਏ ਦਰਗਾਹ ਮਜਾਰ,
ਖੁਦਾ ਦੀ ਜਿਹੜੀ ਦਰਗਾਹ ਹੈ ਨਾ, ਜਿੱਥੇ ਇਸ ਬਾਦਸ਼ਾਹ ਨੂੰ ਵੀ ਖਲੋਣਾ ਪੈਣਾ, ਜਿੱਥੇ ਔਰੰਗਜ਼ੇਬ ਵਰਗੇ ਪਤਾ ਨੀ ਕਿੰਨੇ ਕੁ ਖੜੇ ਨੇ, ਉਹ ਜਿਹੜੀ ਖੁਦਾ ਦੀ ਦਰਗਾਹ ਹੈ,
ਸਦਾ ਉਦਾਰ,
ਉੱਥੇ ਸਦਾ ਇਸੇ ਤਰ੍ਹਾਂ ਦਾ ਇਨਸਾਫ਼ ਹੁੰਦਾ, ਉੱਥੇ ਇਸ ਤਰ੍ਹਾਂ ਦਾ ਨਿਆਂ ਹੁੰਦਾ ਜਿੱਥੇ ਸੱਚ ਇੱਕ ਪਾਸੇ ਤੇ ਝੂਠ ਇੱਕ ਪਾਸੇ ਕਰ ਦਿੱਤਾ ਜਾਂਦਾ।
ਧਰਮ ਪ੍ਰੇਤ ਅਮਰੋ ਕੋ ਚਯੋ, ਕਿਸ ਕੋ ਫਲ ਤੁਮ ਤੈਸੇ ਲਿਓ।
ਤੁਸੀਂ ਸਾਡਾ ਧਰਮ ਭ੍ਰਸ਼ਟ ਕਰਨਾ ਚਾਹੁੰਦੇ ਸੀ, ਪਰਮੇਸ਼ਰ ਨੇ ਤੁਹਾਡਾ ਧਰਮ ਭ੍ਰਸ਼ਟ ਕਰ ਦਿੱਤਾ। ਮਹਾਰਾਜ ਕਹਿੰਦੇ ਤਾਂ ਫਲ ਮਿਲਿਆ ਤੁਹਾਨੂੰ ਤੁਹਾਡੀ ਕਰਨੀ ਦਾ, ਅਸੀਂ ਨੀ ਕੋਈ ਕਰਾਮਾਤ ਵਿਖਾਈ ਤੇ ਨਾ ਹੀ ਅਸੀਂ ਵਿਖਾਉਣੀ ਹੈ ਅੱਗੋਂ ਨੂੰ। ਮਹਾਰਾਜ ਜੀ ਕਹਿੰਦੇ ਤਾਂ ਤੁਹਾਡੀ ਕਰਨੀ ਦਾ ਫਲ ਹੈ, ਤੁਸੀਂ ਸਾਡਾ ਧਰਮ ਭ੍ਰਸ਼ਟ ਕਰਨਾ ਚਾਹੁੰਦੇ ਸੀ, ਪਰਮੇਸ਼ਰ ਨੇ ਤੁਹਾਡਾ ਧਰਮ ਭ੍ਰਸ਼ਟ ਕਰ ਦਿੱਤਾ ਹੈ।
ਹਿੰਦੂ ਜਨਮ ਹਮਾਰੋ ਜਾਨ,
ਸਾਡਾ ਜਨਮ ਜਿਹੜਾ ਜਿਸ ਘਰਾਣੇ ਦੇ ਵਿਚ ਹੈ, ਉਹਦੇ ਵਾਸਤੇ ਜਿਹੜਾ ਤੁਸੀਂ ਕੁੱਠਾ ਮਾਸ ਬਣਾ ਕੇ ਭੇਜਿਆ ਸੀ ਸਾਡੇ ਖਾਣ ਨਿਮਿਤ, ਇਹ ਸਾਡੇ ਲਈ ਭ੍ਰਿਸ਼ਟ ਸੀ, ਇਹਨੂੰ ਖਵਾ ਕੇ ਸਾਡਾ ਧਰਮ ਭ੍ਰਸ਼ਟ ਹੋਣਾ ਸੀ।
ਤੁਮਰੋ ਹੁਤੀ ਸ਼ੂਕਰਨ ਆਨ,
ਤੁਹਾਡੇ ਵਿਚ ਸ਼ੂਕਰਾਂ ਦੀ, ਸੂਰ ਦਾ ਮਾਸ ਖਾਣਾ ਹਰਾਮ ਹੈ, ਤੁਹਾਡੇ ਵਾਸਤੇ ਸੂਰ ਖਾਣਾ ਹਰਾਮ ਹੈ।
ਜਿਸ ਤੋਂ ਕਾ ਸੁਖਾਨ,
ਜਿਹਨੂੰ ਤੁਸੀਂ ਛੂਣਾ ਵੀ ਸਹੀ ਨੀ ਸਮਝਦੇ, ਮੁਨਾਸਬ ਨੀ ਸਮਝਦੇ, ਉਹਨੂੰ ਖਾਣਾ ਤਾਂ ਤੁਸੀਂ ਇੱਕ ਪਾਸੇ ਕਿੱਧਰ ਰਿਹਾ, ਜਿਹਨੂੰ ਤੁਸੀਂ ਛੂਣਾ ਵੀ ਨੀ ਸੀ ਚਾਹੁੰਦੇ ਉਹਨੂੰ ਖਾਣਾ ਤੇ ਤੁਸੀਂ ਕੀ ਹੈ।
ਜਿਸ ਆਮਖ ਤੇ ਸੋ ਮੰਨ ਗਏ,
ਜਿਹੜਾ ਆਮਖ ਕੁੱਠਾ ਮਾਸ ਤੁਸੀਂ ਲਿਆਏ ਸੀ ਨਾ ਗਊ ਦਾ ਕੋਹ ਕੇ, ਉਸ ਤੋਂ ਉਹ ਸੂਰ ਦੇ ਬੱਚੇ ਜਿਹੜੇ ਸਨ ਉਹ ਪੈਦਾ ਹੋ ਗਏ।
ਲਘੂ ਤਨ ਅਨੇਕੋ ਪਜਤੇ ਭਏ,
ਛੋਟੇ ਛੋਟੇ ਸਰੀਰਾਂ ਵਾਲੇ ਉਹ ਸੂਕਰ ਆਪੇ ਪੈਦਾ ਹੋਏ ਨੇ, ਸਾਡੀ ਕੋਈ ਕਰਾਮਾਤ ਨਹੀਂ ਹੈ।
ਜੈ ਤੋ ਹੋ ਤੋ ਪਰ ਧਰਮ ਬਿਗਾਰਾ ਯਾ ਤੇ ਤੁਮ ਇਮਾਨ ਕੋ ਹਾਰਾ,
ਤੁਸੀਂ ਸਾਡਾ ਧਰਮ ਖਤਮ ਕਰਨਾ ਚਾਹੁੰਦੇ ਸੀ, ਵਿਗਾੜਨਾ ਚਾਹੁੰਦੇ ਸੀ, ਪਰਮੇਸ਼ਰ ਨੇ ਤੁਹਾਡਾ ਧਰਮ ਹਰਾ ਦਿੱਤਾ, ਨਿਰੰਕਾਰ ਨੇ ਤੁਹਾਡਾ ਇਮਾਨ ਹਰਾ ਦਿੱਤਾ ਹੈ।
ਇਹ ਉੱਤਰ ਦੀ ਜੈ ਤਿਸ ਜਾਏ,
ਜਵਾਬ ਦੇ ਦਿਓ ਜਾ ਕੇ ਬਾਦਸ਼ਾਹ ਨੂੰ ਸਾਡੇ ਵੱਲੋਂ,
ਤਾਕੈ ਪਰ ਸੋ ਪਰ ਘਰ ਆਏ,
ਜਿਹੜਾ ਕਿਸੇ ਦੂਜੇ ਤੇ ਤੱਕਦਾ ਨਾ ਬੁਰੀ ਦ੍ਰਿਸ਼ਟੀ ਨਾਲ, ਉਹਦੇ ਉਲਟੀ ਆਪਣੇ ਗਲ ਵਿਚ ਆ ਕੇ ਪੈਂਦੀ ਹੈ। ਬਾਦਸ਼ਾਹ ਨੂੰ ਕਹਿ ਦਿਓ ਜਾ ਕੇ ਕਿ ਉਹਨੇ ਕਿਸੇ ਦੂਜੇ ਵੱਲ ਤੱਕਿਆ ਮਾੜਾ ਦ੍ਰਿਸ਼ਟੀ ਲੈ ਕੇ, ਉਹ ਮਾੜੀ ਦ੍ਰਿਸ਼ਟੀ ਉਸੇ ਦੇ ਗਲ ਵਿਚ ਆ ਕੇ ਪਈ ਆ, ਇਹ ਜਾ ਕੇ ਕਹਿ ਦਿਓ ਬਾਦਸ਼ਾਹ ਨੂੰ,
ਕਰਾਮਾਤ ਹਮਰੇ ਮੈਂ ਨਾਹੀ।
ਅਸੀਂ ਅੱਜ ਵੀ ਕਹਿੰਦੇ ਆ ਸਾਡੇ ਚ ਕਰਾਮਾਤ ਨਹੀਂ ਹੈ,
ਕਰੇ ਦਿਖਾਵਣ ਤੋਂ ਕਿਮਕਾਏ,
ਕਿਵੇਂ ਅਸੀਂ ਕਿਸੇ ਨੂੰ ਦਿਖਾਈਏ ਕਰਾਮਾਤ ਜੇ ਸਾਡੇ ਚ ਹੈ ਹੀ ਨਹੀਂ।
ਇਮ ਸੁਨ ਦੋਨੋ ਗਏ ਉਮਰਾਵ,
ਜਵਾਬ ਸਤਿਗੁਰਾਂ ਨੇ ਦੇ ਦਿੱਤਾ, ਇਹਨਾਂ ਦੋਵਾਂ ਉਮਰਾਵਾਂ ਨੇ ਮੇਰੇ ਸਤਿਗੁਰਾਂ ਦਾ ਇਹ ਜਵਾਬ ਬੜਾ ਤਸੱਲੀ ਬਖਸ਼ ਜਵਾਬ ਸੀ, ਦਲੀਲ ਪੂਰਵਕ ਜਵਾਬ ਸੀ। ਉਮਰਾਵਾਂ ਨੂੰ ਸੁਣ ਕੇ ਅੱਗੋਂ ਕੋਈ ਜਵਾਬ ਨਹੀਂ ਆਇਆ, ਤੇ ਸਤਿਗੁਰਾਂ ਦਾ ਇਹ ਜਵਾਬ ਸੁਣ ਕੇ
ਪਹੁੰਚੇ ਉਤੋਂ ਸ਼ਾਹ ਜਿਸ ਥਾਵ,
ਵਾਪਸ ਆਏ ਉੱਥੇ ਜਿੱਥੇ ਬਾਦਸ਼ਾਹ ਬੈਠਾ ਸੀ।
ਕਹਿਵਤ ਗੁਰ ਕੀ ਸਕਲ ਸੁਣਾਏ,
ਜੋ ਕੁਝ ਸਤਿਗੁਰਾਂ ਨੇ ਕਿਹਾ, ਇੱਕ ਇੱਕ ਲਫ਼ਜ਼, ਇੱਕ ਇੱਕ ਸ਼ਬਦ ਇਹਨਾਂ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ, ਬਾਦਸ਼ਾਹ ਨੂੰ ਸੁਣਾਇਆ।
ਹਮ ਮੈਂ ਕਰਾਮਾਤ ਨਹਿਰ ਆਏ,
ਗੁਰੂ ਜੀ ਨੇ ਕਿਹਾ ਸਾਡੇ ਵਿਚ ਕੋਈ ਕਰਾਮਾਤ ਨਹੀਂ, ਸਾਡੇ ਵਿਚ ਕੋਈ ਅਜਮਤ ਨਹੀਂ ਹੈ, ਇਹ ਜਵਾਬ ਗੁਰੂ ਜੀ ਨੇ ਦਿੱਤਾ।
ਜਿਹਾ ਭਾਉ ਤਿਆ ਫਲ ਪਾਈਐ, ਭਇਓ ਭਾਵਨਾ ਕੋ ਫਲ ਬਨੇ ਮਾਸ ਤੇ ਸ਼ੁਕਰ ਜੋਏ,
ਇਹ ਤੁਹਾਡੀ ਭਾਵਨਾ ਦਾ ਫਲ ਤੁਹਾਨੂੰ ਮਿਲਿਆ, ਜਿਹੋ ਜੀ ਭਾਵਨਾ ਕੀਤੀ ਸੀ ਤੇ ਜਿਹੜਾ ਪੁੱਠਾ ਮਾਸ ਤੁਸੀਂ ਸਾਡੇ ਖਾਣ ਵਾਸਤੇ ਭੇਜਿਆ ਸੀ, ਉਸੇ ਪੁੱਠੇ ਮਾਸ ਤੋਂ ਇਹ ਸੂਰ ਬਣੇ ਨੇ, ਸੂਕਰ ਪੈਦਾ ਹੋਏ ਨੇ, ਇਹਦੇ ਚ ਸਾਡੀ ਕੋਈ ਕਰਾਮਾਤ ਨਹੀਂ ਹੈ, ਇਹ ਤਾਂ ਪਰਮੇਸ਼ਰ ਨੇ ਤੁਹਾਡੇ ਭਾਉ ਦਾ ਤੁਹਾਨੂੰ ਫਲ ਦਿੱਤਾ ਹੈ।
ਹਮਨੇ ਅਜ਼ਮਤ ਨਾ ਦੇਖ ਰਾਏ, ਤੁਮ ਹੀ ਬਾਤ ਕੋ ਫੇਰ ਬਣਾਏ,
ਅਸੀਂ ਕੋਈ ਅਜਮਤ ਨਹੀਂ ਵਿਖਾਈ, ਨਾ ਵਿਖਾਣੀ ਹੈ ਨਾ ਹੀ ਵਿਖਾਈ ਹੈ, ਇਹ ਤਾਂ ਤੁਸੀਂ ਆਪ ਹੀ ਕੁਫੇਰਾ ਕੰਮ ਕੀਤਾ, ਆਪ ਹੀ ਭੈੜਾ ਖੋਟਾ ਕੰਮ ਕੀਤਾ, ਜਿਸ ਖੋਟੇ ਫਲ ਕੰਮ ਦਾ ਨਤੀਜਾ ਫਲ ਬਾਦਸ਼ਾਹ ਤੇਰੇ ਸਮੇਤ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ।
ਸੁਣ ਕਰ ਸ਼ਾ ਰੋਸ ਕੋ ਧਾਰਾ,
ਸੁਣ ਕੇ ਨਾ ਗੁਰੂ ਸਾਹਿਬ ਦੇ ਬਚਨ ਵੀ, ਇਹ ਤਾਂ ਡਰਦੇ ਹੀ ਨਹੀਂ, ਭੈ ਹੀ ਨਹੀਂ ਮੰਨਦੇ ਮੇਰਾ ਕਿਸੇ ਤਰੀਕੇ ਨਾਲ, ਰੰਚਕ ਭਰ ਵੀ ਡਰ ਨਹੀਂ ਮੰਨਦੇ। ਤੋ ਬਾਦਸ਼ਾਹ ਹੰਕਾਰਿਆ ਬੜਾ ਸੀ, ਲੋਕ ਹੰਕਾਰੀ ਬਹੁਤ ਜ਼ਿਆਦਾ ਸੀ, ਸੁਣ ਕੇ ਬੜਾ ਰੋਸ ਵਿਚ ਆਇਆ, ਬੜਾ ਗੁੱਸਾ ਕੀਤਾ ਬਾਦਸ਼ਾਹ ਨੇ।
ਸਭਿਆਂ ਮੈਂ ਅਸਬਾਕ ਵਿਚਾਰਾ,
ਬੋਲਿਆ ਸਾਰਿਆਂ ਵਿਚ, ਜਿੰਨੀ ਸਭਾ ਲੱਗੀ ਸੀ ਨਾ ਔਰੰਗੇ ਦੀ, ਸਾਰੀ ਸਭਾ ਦੇ ਵਿਚ ਕਾਜੀਆਂ ਮੌਲਵੀਆਂ ਵਿਚ ਬੋਲਿਆ,
ਕਹਿ ਇਸ ਕੋ ਮੈਂ ਤੁਰਕ ਬਣਾਓ, ਸ਼ਰਾ ਆਪਣੀ ਵਿਖੇ ਚਲਾਓ।
ਕਹਿੰਦਾ ਜਾਂ ਤਾਂ ਮੈਂ ਇਨ੍ਹਾਂ ਨੂੰ ਤੁਰਕ ਬਣਾਵਾਂਗਾ ਗੁਰੂ ਨੂੰ, ਜਾਂ ਤਾਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾਵਾਂਗਾ, ਆਪਣੀ ਸ਼ਰ੍ਹਾਂ ਦੇ ਵਿਚ ਇਨ੍ਹਾਂ ਨੂੰ ਚਲਾਵਾਂਗਾ, ਸ਼ਰ੍ਹਾਂ ਦਾ ਧਾਰਨੀ ਬਣਾਵਾਂਗਾ।
ਕਹਿ ਇਸ ਤੇ ਅਜ਼ਮਤ ਪਤੀਆਂ,
ਜਾਂ ਫਿਰ ਮੈਂ ਇਨ੍ਹਾਂ ਕੋਲੋਂ ਕਰਾਮਾਤ ਵੇਖਾਂਗਾ, ਵੀ ਵਿਖਾਣ ਮੈਨੂੰ ਆਪਣੀ ਕਰਾਮਾਤ,
ਜੇ ਮੁਖ ਤੇ ਮੈਂ ਕਹੋ ਕਰਾਓ,
ਜੋ ਮੈਂ ਆਪਣੇ ਮੂੰਹ ਤੋਂ ਕਹਾਂਗਾ ਉਹ ਇਨ੍ਹਾਂ ਨੂੰ ਕਰਕੇ ਵਿਖਾਣਾ ਪਏਗਾ, ਜਿਵੇਂ ਰਾਮ ਰਾਏ ਵਿਖਾਉਂਦਾ ਰਿਹਾ, ਉਸੇ ਤਰ੍ਹਾਂ ਜੋ ਜੋ ਮੈਂ ਆਪਣੇ ਮੂੰਹ ਤੋਂ ਕਹਾਂਗਾ ਗੁਰੂ ਜੀ ਨੂੰ, ਇਨ੍ਹਾਂ ਨੂੰ ਮੇਰੇ ਕਹਿਣ ਮੁਤਾਬਕ ਉਸੇ ਤਰ੍ਹਾਂ ਕਰਾਮਾਤ ਤੇ ਅਜਮਤ ਵਿਖਾਣੀ ਪਏਗੀ।
ਦ੍ਰੈ ਮੈਂ ਏਕ ਕਰੈ ਜਬ ਆਛੇ, ਬੰਦ ਖਲਾਸ ਕਰੋ ਤਬ ਪਾਛੇ,
ਇਨ੍ਹਾਂ ਦੋਹਾਂ ਚੋਂ ਜੇ ਇੱਕ ਕੰਮ ਕਰਨਗੇ ਚੰਗੀ ਤਰ੍ਹਾਂ, ਜਾਂ ਇਸਲਾਮ ਕਬੂਲ ਕਰ ਲੈਣ ਜਾਂ ਕਰਾਮਾਤ ਵਿਖਾ ਦੇਣ ਮੇਰੇ ਕਹਿਣ ਤੇ, ਜੋ ਮੈਂ ਕਹਾਂ ਉਹੀ ਵਿਖਾਣ, ਇਨ੍ਹਾਂ ਦੋਹਾਂ ਚੋਂ ਇੱਕ ਕੰਮ ਕਰਨਗੇ ਤਾਂ ਮੇਰੀ ਕੈਦ ਚੋਂ ਇਨ੍ਹਾਂ ਦੀ ਬੰਦ ਖਲਾਸੀ ਹੋ ਸਕਦੀ ਹੈ, ਤਾਂ ਮੇਰੀ ਕੈਦ ਚੋਂ ਇਹ ਛੁੱਟ ਕੇ ਜਾ ਸਕਦੇ ਨੇ।
ਜੇਕਰ ਤੁਰਕ ਹੁਣ ਮੈਂ ਮੰਨੇ,
ਜੇਕਰ ਇਨ੍ਹਾਂ ਨੇ ਤੁਰਕ ਹੋਣਾ ਨਾ ਮੰਨਿਆ, اسلام ترم نہ قبولیا شرح نو نہ دھارن کیتا
عظمت کیل چپا میں ٹھانا
اپنی کرامات بھی نہ بکھائی اپنی کرامات نو بھی جے انہاں نے چھپا لیا لکا لیا
پھر اپنوں کو نربا ہے تو اپنوں نے جیون چاہے
جے انہاں نے اپنا ہٹھ اسی طرح ہی پالیا اپنے ہٹھ نو اسی طرح ہی نبھایا پھر انہاں نو اپنی جان بھی گوانی پی سکتی ہے پھر تیجا رستہ یہی ہے کہ انہاں نو اپنی جان گوانی پائے گی انہاں نو اپنے پرانا دی آہوتی دینی پوے گی
میں دیموں اس کو مروائے
میں انہاں نو مروا دیاں گا کیونکہ میں پہلا کام تھوڑی کرن لگا انہاں تو پہلا بھی پتا نہیں کنے کنے بڑے بڑے کہندے کواندے جڑے فقیر سی او میں مروائے نے انہاں نو بھی میں کہہ کے حکم کر کے مروا دیاں گا
نج لائق کی پائے سجائے
انہاں نو اپنے لائق دی جڑی سزا ہے او انہاں نو پاونی پئے گی انہاں نو اپنی سزا بھگتنی پوے گی
تو جگ میں جانا ڈر میرو
پھر سارے جگ دے لوکاں نو پتہ لگے گا بھی میرا ڈر کی ہے میری دہشت کی ہے میری ہوا کی ہے نہیں تو لوگ بھی نہیں ڈر دے جدوں میں انہاں نو ماراں گا انہاں دا قتل کرواواں گا تے میرا ڈر سارے بھارت کھنڈ دے لوکاں دے دلاں وچ چھا جائے گا ہر ایک ویکتی بچہ بچہ میرے تو ڈرے گا پہ پیت ہوئے گا پھر میں جو کہاں گا لوگ میری کئی ہوئی گل نو خدا دا حکم سمجھ کے منن گے
پھر منورت پورن ہیروں
پھر میں سمجھا گا میرا منورت پورا ہویا پھر میں جانا گا میری اچھا پوری ہوئی ہے
ام کے توشن پاتر کیش مہا مند مت چیت کلیش
ایتا کہہ کے اے بادشاہ اور رنگ جیب چپ کر گیا ایسا پاپی ماڑی مت والا جڑا ہر ویلے کلیش ہی چاہوندا ہے ہر ویلے پیڑی برتی تارن کر کے کلیش ہی کر رہے ہیں
دویرا اتیادک ترکت ماں ترکیشر مت مند
ماڑی مت والا ترکیشر نرنگا اس پرکار نال بڑیاں پاریاں ترکاں کر رہے ہیں بہت زیادہ پاری ترکت برتی رکھ رہے ہیں
ناش کریو جے راج کو ہتس پرتاپ بلند
اپنا راج تیج پرتاپ ناس کرنا چاہوندا ہے بادشاہ ایہو جے پیڑے کھوٹے کرم کر کے صاحب نویں پاتشاہ نال بیر کما کے اپنے راج تیج پرتاپ دا ناس کرنا چاہ رہا ہے ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਿੰਦ ਦੀ ਚਾਦਰ ਆਪਣੇ ਉਸੇ ਅਡੋਲ ਨਿਸ਼ਚੇ ਨਾਲ ਬੈਠੇ ਨੇ ਸਾਹਿਬਾਂ ਦਾ ਹੋਰ ਪਾਵਨ ਇਤਿਹਾਸ ਆਪ ਦੀ ਅਗਲਿਆਂ ਪ੍ਰਸੰਗਾਂ ਚ ਪ੍ਰਕਰਣਾਂ ਚ ਸਰਵਣ ਕਰੋਗੇ